ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਤੇ ਪਦਾ ਇੱਕ ਤੁਕਾ, ਕੀਓ ਸਿੰਗਾਰ ਮਿਲਨ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ। ਹਰ ਮੇਰੋ ਪਿਰ ਹੋ ਹਰ ਕੀ ਬਹਰੀਆ, ਰਾਮ ਬੜੇ ਮੈਂ ਤਨ ਕੁਲ ਹਰੀਆ। ਰਹਾਓ ਧਨ ਪਿਰ ਏਕੈ ਸੰਗ ਬਸੇਰਾ, ਸੇਜ ਏਕ ਪੈ ਮਿਲਨ ਦੁਹੇਰਾ। ਧਨ ਸੁਹਾਗਣ ਜੋ ਪੀ ਭਾਵੈ, ਕਹਿ ਕਬੀਰ ਫਿਰ ਜਨਮ ਨਾ ਆਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਦੀਨ ਦੁਨੀਆਂ ਦੇ ਮਾਲਕ, ਕੁਰਤਾ ਗੱਦੀ ਤੇ ਬਿਰਾਜਮਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਅਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਕਥਾ ਵਿਆਖਿਆ ਅਧੀਨ ਅੱਜ ਆਸਾ ਰਾਗ ਵਿਚ 483 ਅੰਗ ਉਪਰ ਕਬੀਰ ਸਾਹਿਬ ਜੀ ਦੀ ਬਾਣੀ ਦੇ ਬਚਨ, ਉਨ੍ਹਾਂ ਦੀ ਵਿਚਾਰ ਕੀਤੀ ਜਾਏਗੀ। ਕਬੀਰ ਸਾਹਿਬ ਨੇ ਇਸ ਸ਼ਬਦ ਵਿਚ ਸਾਧ ਸੰਗਤ ਜੀਓ ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਵਿਚ ਇਕ ਮਿਕ ਗੜੋਂਦ ਕਰਕੇ ਇਕ ਉਦਾਹਰਣ ਦਿੱਤੀ ਹੈ ਪਤੀ ਦੀ ਔਰ ਪਤਨੀ ਦੀ, ਤਾਂ ਕਿ ਸੰਸਾਰ ਦਾ ਬਹੁਤ ਸਾਰਾ ਹਿੱਸਾ ਜਿਹੜਾ ਪਤੀ ਔਰ ਪਤਨੀ ਦੇ ਰੂਪ ਵਿਚ ਵਿਚਰ ਰਿਹਾ ਹੈ, ਇਸਤਰੀ ਔਰ ਪੁਰਸ਼ ਦੇ ਰੂਪ ਵਿਚ ਵਿਚਰ ਰਿਹਾ ਹੈ, ਅਕਾਲ ਪੁਰਖ ਦੇ ਨਾਲ ਕਿੰਨੇ ਗਹਿਰੇ ਤਲ ਤੋਂ ਪ੍ਰੇਮ ਕਰਨਾ ਹੈ, ਕਿੰਨੀ ਗਹਿਰੇ ਤਲ ਤੋਂ ਪ੍ਰੀਤ ਕਰਨੀ ਹੈ, ਇਹਦਾ ਪਤਾ ਲੱਗ ਸਕੇ ਸੰਸਾਰ ਦੇ ਲੋਕਾਂ ਨੂੰ, ਤਾਂ ਉਦਾਹਰਣ ਇਹ ਟੁੱਕਦੀ ਹੈ ਪਤੀ ਪਤਨੀ ਦੀ। ਸੋ ਕਬੀਰ ਸਾਹਿਬ ਜੀ ਇਹਦੇ ਵਿਚ ਪਤੀ ਔਰ ਪਤਨੀ ਬਹੁ ਸ਼ਬਦ ਵਰਤਦੇ ਹਨ ਔਰ ਅਕਾਲ ਪੁਰਖ ਵਾਹਿਗੁਰੂ ਨੂੰ ਪਤੀ ਪਰਮੇਸ਼ਰ ਜਾਣ ਕੇ ਇਹ ਇਬਾਦਤ ਵਿਚ ਸ਼ਬਦ ਉਚਾਰਦੇ ਹਨ।
ਆਸਾ ਤੇ ਪਦਾ ਇਕ ਤੁਕਾ, ਕੀਓ ਸਿੰਗਾਰ ਮਿਲਨ ਕੇ ਤਾਈ।
ਆਸਾ ਰਾਗ ਵਿਚ ਤਿੰਨ ਪਦੇ ਔਰ ਇਕ ਤੁਕ ਵਾਲੇ ਸ਼ਬਦ ਹਨ ਔਰ ਇਨ੍ਹਾਂ ਵਿਚ ਕਬੀਰ ਸਾਹਿਬ ਕਹਿੰਦੇ, ਮੈਂ ਜਿਵੇਂ ਕਿਸੇ ਇਸਤਰੀ ਨੇ ਪਰਮਾਤਮਾ ਨੂੰ ਮਿਲਣ, ਪਤੀ ਨੂੰ ਮਿਲਣ ਵਾਸਤੇ ਬੜਾ ਸੋਹਣਾ ਵਸਤਰ ਪਾਏ, ਸ਼ਿੰਗਾਰ ਕੀਤਾ ਬੜੇ ਸ਼ੌਕ ਨਾਲ, ਬੜੀ ਰੀਝ ਦੇ ਨਾਲ, ਮੈਂ ਇਸੇ ਤਰ੍ਹਾਂ ਹੀ ਆਪਣੇ ਮਨ ਦੇ ਉੱਤੇ ਸ਼ਿੰਗਾਰ ਕੀਤਾ ਹੈ। ਸ਼ਿੰਗਾਰ ਕਾਹਦਾ ਹੈ? ਸਿਮਰਨ ਦਾ, ਬੰਦਗੀ ਦਾ, ਭਜਨ ਦਾ, ਉੱਚੇ ਜੀਵਨ ਦਾ, ਅੰਮ੍ਰਿਤ ਵੇਲੇ ਦਾ, ਇਹ ਸਾਰਾ ਸ਼ਿੰਗਾਰ ਕੀਤਾ ਹੈ।
ਹਰ ਨਾ ਮਿਲੇ ਜਗ ਜੀਵਨ ਗੁਸਾਈ,
ਪਰ ਹਰ ਨਾ ਮਿਲੇ, ਪਤੀ ਨਾ ਆਇਆ, ਉਹ ਮਿਲਣ ਨਹੀਂ ਆਇਆ, ਜਿਹੜਾ ਜਗ ਜੀਵਨ ਗੁਸਾਈ ਪਰਮੇਸ਼ਰ ਸੀ, ਕਿਉਂ ਨਹੀਂ ਆਇਆ ਉਹ ਅੱਗੇ ਦੱਸਦੇ ਹਨ।
ਹਰ ਮੇਰੋ ਪਿਰ ਹੋ ਹਰ ਕੀ ਬਹੁਰੀਆ,
ਅਕਾਲ ਪੁਰਖ ਮੇਰਾ ਪਤੀ ਹੈ ਤੇ ਮੈਂ ਉਹਦੀ ਬਹੁਰੀਆ ਪਤਨੀ ਹਾਂ ਜੀ।
ਰਾਮ ਬੜੇ ਮੈਂ ਤਨ ਕੁਲ ਹੁਰੀਆ,
ਕਬੀਰ ਜੀ ਕਹਿੰਦੇ ਉਹਦੇ ਨਾ ਆਉਣ ਦਾ ਕਾਰਨ ਇੱਕ ਹੈ ਕਿ ਉਹ ਉੱਚਾ ਬਹੁਤ ਹੈ, ਮੈਂ ਤਨਕ ਛੋਟੀ ਜਿਹੀ ਲਾਹੌਰੀਆ, ਛੋਟੀ ਜਿਹੀ ਲਾਹੌਰੀਆ, ਬਿਲਕੁਲ ਛੋਟੀ ਜਿਹੀ ਹਾਂ, ਮੇਰੇ ਵਿਚ ਉਹ ਗੁਣ ਨਹੀਂ ਹਨ, ਓਨੀ ਉਚਾਈ ਨਹੀਂ ਹੈ, ਓਨਾ ਵਿਵੇਕ ਨਹੀਂ, ਓਨੀ ਸਮਝਦਾਰੀ ਨਹੀਂ ਹੈ, ਮੇਰੇ ਅੰਦਰ ਗੁਣ ਛੋਟੇ ਹਨ, ਇਸ ਕਰਕੇ ਉਹਦੇ ਨਾਲ ਮੇਰਾ ਮਿਲਾਪ ਨਹੀਂ ਹੋਇਆ ਜੀ।
ਰਹਾਓ ਧਨ ਪਿਰ ਏਕੈ ਸੰਗ ਬਸੇਰਾ,
ਪਰਮਾਤਮਾ ਤੇ ਉਹਦੇ ਭਗਤ ਦਾ ਵਸੇਬਾ ਇਕੱਠਾ ਹੈ, ਸਰੀਰ ਦੇ ਅੰਦਰ ਹਿਰਦੇ ਦੀ ਸੇਜ ਤੇ ਦੋਵੇਂ ਇਕੱਠੇ ਹਨ, ਪਰ ਇੱਕ ਦੇ ਵਿਚ ਉਚਾਈ ਬੜੀ, ਉੱਚੇ ਗੁਣ ਨੇ ਤੇ ਮੈਂ ਬਹੁਤ ਨੀਵੀ ਹਾਂ ਗੁਣਾਂ ਦੇ ਕਰਕੇ, ਜਿਸ ਕਰਕੇ ਉਹਦੇ ਨਾਲ ਮਿਲਾਪ ਨਹੀਂ ਹੈ।
ਸੇਜ ਏਕ ਪੈ ਮਿਲਨ ਦੁਹੇਰਾ,
ਸੇਜ ਇਕੱਠੀ ਹੈ ਪਰ ਮਿਲਣ ਹੈ ਦੁਬਧਾ ਕਰਕੇ, ਮਿਲਣਾ ਦੁਹੇਰਾ ਦੂਰ ਹੋ ਚੁੱਕਾ ਹੈ।
ਤਨ ਸੁਹਾਗਣ ਜੋ ਪੀਓ ਭਾਵੈ,
ਉਹ ਸੁਹਾਗਣ ਉਹ ਗੁਰਮੁਖ ਭਗਤ ਜਨ ਧਨ ਹਨ ਜਿਹੜੇ ਪਤੀ ਨੂੰ ਭਾਉਂਦੇ ਹਨ, ਭਾਵ ਜਿਨ੍ਹਾਂ ਦੀ ਜ਼ਿੰਦਗੀ ਜਿਨ੍ਹਾਂ ਦਾ ਜੀਵਨ ਗੁਣਾ ਕਰਕੇ ਅਤਿ ਉੱਤਮ ਉੱਚਾ ਹੈ ਜੀ।
ਕਹਿ ਕਬੀਰ ਫਿਰ ਜਨਮ ਨਾ ਆਵੈ,
ਕਬੀਰ ਸਾਹਿਬ ਕਹਿੰਦੇ ਨੇ ਪਰਤ ਕੇ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ ਔਰ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ।
ਆਸਾ ਸ੍ਰੀ ਕਬੀਰ ਜੀਓ ਕੇ ਦੁੱਪ ਦੇ, ਇਕ ਓਅੰਕਾਰ ਸਤਿਗੁਰ ਪ੍ਰਸਾਦ।
ਆਸਾ ਰਾਗ ਵਿਚ ਕਬੀਰ ਜੀ ਦੇ ਦੋ ਪਦਿਆਂ ਵਾਲੇ ਸ਼ਬਦ ਸਨ ਹਨ ਔਰ ਇਹਦੇ ਵਿਚ ਇਨ੍ਹਾਂ ਸ਼ਬਦਾਂ ਦੇ ਅੰਦਰ ਇਕ ਅਕਾਲ ਪੁਰਖ ਜੋ ਧੁਨੀ ਸਵਰੂਪ ਔਰ ਪ੍ਰਕਾਸ਼ਕ ਹੈ, ਸਰਬ ਥਾਵਾਂ ਤੇ ਹੈ, ਸਭ ਥਾਵਾਂ ਤੇ ਹੈ, ਉਹਦਾ ਮੰਗਲ ਕਰਦੇ ਹਨ ਜੋ ਪੂਰੇ ਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਹੀਰਾ ਹੀਰਾ ਬੇਦ ਪਵਨ ਮਨ ਸਹਿਜੇ ਰਹਿਆ ਸਮਾਈ,
ਹੀਰਾ ਹੀਰਾ ਬੇਦ ਸ਼ਬਦ ਨੂੰ ਸੁਰਤ ਜਿਹੜੀ ਹੈ ਉਹਨੇ ਵਿੰਨ ਲਿਆ ਹੈ, ਪਰਮੇਸ਼ਰ ਨੂੰ ਭਗਤ ਦੀ ਪ੍ਰੀਤ ਨੇ ਉਹਦੇ ਚਰਨਾਂ ਨੂੰ ਵਿੰਨ ਲਿਆ ਹੈ, ਸ਼ਬਦ ਵਿਚ ਸੁਰਤੀ ਜੁੜ ਗਈ ਹੈ ਬੇਦ ਮਿਲਣਾ ਤੇ ਪਵਨ ਮਨ ਜਿਹੜਾ ਪਵਨ ਵਰਗਾ ਯਾਨੀ ਕਿ ਉੱਡਦਾ ਹੋਇਆ ਮਨ ਸੀ ਜਿਹੜਾ ਹਵਾ ਵਾਂਗੂ ਹਿਲਦਾ ਹੀ ਰਹਿੰਦਾ ਸੀ, ਉਹ ਸਹਿਜੇ ਰਹਿਆ ਸਮਾਈ ਟਿਕ ਗਿਆ ਹੈ, ਸਹਿਜ ਵਿਚ ਸਮਾ ਗਿਆ ਹੈ ਗੁਰਮੁਖ ਦਾ।
ਸਗਲ ਜੋਤ ਇਨ ਹੀਰੇ ਬੇਦੀ ਸਤਿਗੁਰ ਬਚਨੀ ਮੈਂ ਪਾਈ,
ਵੈਸੇ ਤਾਂ ਸਾਰੀਆਂ ਹੀ ਜੋਤਾਂ ਭਾਵੇਂ ਕੋਈ ਗੁਰਮੁਖ ਹੈ ਤੇ ਭਾਵੇਂ ਮਨਮੁਖ, ਇਸ ਹੀਰੇ ਪਰਮੇਸ਼ਰ ਵਾਹਿਗੁਰੂ ਨੇ ਸਾਰਿਆਂ ਦੇ ਵਿਚ ਆਪਣਾ ਨਿਵਾਸ ਰੱਖਿਆ ਹੋਇਆ, ਬੇਦੀ ਦਾ ਮਤਲਬ ਟਿਕਾਣਾ ਬਣਾਇਆ ਹੋਇਆ ਹੈ, ਪਰ ਮੈਂ ਗੁਰੂ ਦੇ ਬਚਨ ਕਮਾ ਕੇ ਉਸ ਹੀਰੇ ਨੂੰ ਪ੍ਰਾਪਤ ਕਰ ਲਿਆ, ਪਰਮੇਸ਼ਰ ਦੇ ਚਰਨਾਂ ਨਾਲ ਸੁਰਤ ਜੁੜ ਗਈ ਹੈ।
ਹਰ ਕੀ ਕਥਾ ਅਨਾਹਦ ਬਾਣੀ,
ਹੁਣ ਉਸ ਥਾਂ ਤੋਂ ਮਿਲਾਪ ਦੇ ਵਿਚੋਂ ਇਕ ਕਥਾ ਪੈਦਾ ਹੁੰਦੀ, ਇਕੱਠ ਕਥਾ ਜਿਹੜੀ ਅਨਾਹਦ ਬਾਣੀ ਦੇ ਰੂਪ ਦੇ ਵਿਚ ਇਕ ਧੁਨ ਦੇ ਸਰੂਪ ਦੇ ਵਿਚ ਪ੍ਰਗਟ ਹੋ ਰਹੀ ਹੈ ਜੀ।
ਹੰਸ ਹੋਏ ਹੀਰਾ ਲੇ ਪਛਾਣੀ,
ਕੋਈ ਹੰਸ ਬਣ ਜਾਏ, ਹੰਸ ਮੈਨੇ ਜਿਹੜਾ ਸਾਧ ਸੰਗਤ ਜੀ ਸੱਤ ਅਤੇ ਅਸੱਤ ਨੂੰ ਵੱਖਰਾ ਕਰ ਲੈਂਦਾ ਹੈ, ਜਿਹਨੂੰ ਇਹ ਪਤਾ ਲੱਗ ਜਾਂਦਾ ਕਿ ਅਸਲੀਅਤ ਚੀਜ਼ ਕਿਹੜੀ ਹੈ, ਸੰਗ ਨਿਭਾਉਣ ਵਾਲੀ ਤੇ ਨਾਸ਼ ਹੋਣ ਵਾਲਾ ਕਿਹੜੇ ਸੰਸਾਰ ਦੇ ਪਦਾਰਥ ਹਨ, ਇਹ ਪਤਾ ਲੱਗ ਜਾਂਦਾ। ਇਸ ਤਰ੍ਹਾਂ ਦਾ ਕੋਈ ਗੁਰਮੁਖ ਬਣ ਜਾਏ, ਹੰਸ ਬਣ ਜਾਏ, ਹੀਰਾ ਬਣ ਜਾਏ, ਹੀਰਾ ਲੇ ਪਛਾਣੀ, ਉਸ ਹੀਰੇ ਪਰਮੇਸ਼ਰ ਨੂੰ ਆਪਣੇ ਅੰਦਰੋਂ ਹੀ ਪਹਿਚਾਣ ਲੈਂਦਾ ਹੈ।
ਰਹਾਉ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹਿ ਰਹਾ ਸਮਾਈ,
ਕਬੀਰ ਸਾਹਿਬ ਕਹਿੰਦੇ ਨੇ ਐਸਾ ਹੀਰਾ ਨਾਮ ਰਤਨ ਪਰਮੇਸ਼ਰ ਆਪ ਜਿਹੜਾ ਨਾਮ ਸਰੂਪ ਹੈ ਉਹ ਸਾਰੇ ਜਗਤ ਦੇ ਵਿਚ ਸਮਾਇਆ ਹੋਇਆ ਤੇ ਉਹਦੀ ਚਮਕ ਪੈ ਰਹੀ ਹੈ, ਇਹ ਵੇਖਿਆ ਹੈ ਸੰਸਾਰ ਦੇ ਵਿਚ ਸਮਾਏ ਹੋਏ ਪਰਮੇਸ਼ਰ ਨੂੰ।
ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ,
ਹੀਰਾ ਸਾਰੇ ਥਾਵਾਂ ਤੇ ਨਾਮ ਰੂਪ ਪਰਮੇਸ਼ਰ ਸਰੂਪ ਗੁਪਤ ਹੈ ਸਭ ਥਾਵਾਂ ਤੇ ਹਰ ਇਕ ਸਰੀਰ ਦੇ ਵਿਚ, ਪਰ ਪੂਰੇ ਗੁਰੂ ਨੇ ਦੇ ਕੋਲ ਜਾਣ ਕਰਕੇ ਗੁਰ ਗਮ ਗੁਰੂ ਦੇ ਕੋਲ ਜਾਣ ਕਰਕੇ ਦੀਆ ਦਿਖਾਈ ਪ੍ਰਗਟ ਕਰ ਦਿੱਤਾ ਹੈ ਸਰੀਰ ਵਿਚੋਂ, ਕਬੀਰ ਜੀ ਕਹਿੰਦੇ ਹਨ।
ਆਸਾ ਪਹਿਲੀ ਕਰੂਪ ਕੁਜਾਤ ਕੁਲਖਣੀ ਸਹਰੈ ਪਈਐ ਬੁਰੀ,
ਕਬੀਰ ਸਾਹਿਬ ਜੀ ਇਕ ਹੋਰ ਸ਼ਬਦ ਦੇ ਵਿਚ ਨਵੇਂ ਉਦਾਹਰਣ ਕਹਿੰਦੇ ਹਨ, ਲੋਕ ਪ੍ਰਚਲਿਤ ਜਿਹੜੀਆਂ ਗੱਲਾਂ ਹਨ ਉਨ੍ਹਾਂ ਦਾ ਸਹਾਰਾ ਉਨ੍ਹਾਂ ਦਾ ਆਸਰਾ ਓਟ ਲੈ ਕੇ ਕਬੀਰ ਸਾਹਿਬ ਜੀ ਅੰਦਰ ਦਾ ਜਿਹੜਾ ਪਰਮਾਰਥ ਦਾ ਰਸਤਾ ਹੈ, ਪਰਮੇਸ਼ਰ ਦਾ ਰਸਤਾ ਹੈ, ਕਿਵੇਂ ਉਥੇ ਪਹੁੰਚਣਾ, ਕਿਉਂਕਿ ਭਰਮ ਬੜੇ ਹਨ, ਬੜੇ ਭਰਮਾਂ ਦੇ ਵਿਚ ਲੋਕ ਪਏ ਹੋਏ ਹਨ ਵੀ ਕਿਵੇਂ ਉਸ ਥਾਂ ਤੇ ਪਹੁੰਚੀਦਾ, ਜਾਂ ਪ੍ਰਮਾਤਮਾ ਨੂੰ ਕੁਝ ਲੋਕ ਕੁਝ ਖਾਸ ਤੌਰ ਤੇ ਮੰਨੀ ਬੈਠੇ ਹਨ ਬਈ ਉਹ ਕੋਈ ਆਦਮੀ ਹੈ ਕਿਤੋਂ ਆਉਂਦਾ, ਪਰ ਉਹ ਤਾਂ ਅੰਦਰ ਦੀ ਇਕ ਅਵਸਥਾ ਹੈ ਜਿਹਦੇ ਵਿਚੋਂ ਉਹਦੇ ਦਰਸ਼ਨ ਹੁੰਦੇ ਹਨ। ਤਾਂ ਇੱਥੇ ਕਬੀਰ ਜੀ ਨੇ ਇਕ ਉਦਾਹਰਨ ਵਰਤੀ ਹੈ ਕਿ ਜਿਵੇਂ ਪਹਿਲਾਂ ਕਈ ਥਾਵਾਂ ਤੇ ਕਿਸੇ ਦਾ ਆਨੰਦ ਕਾਰਜ ਹੁੰਦਾ ਸੀ, ਵਿਆਹ ਹੁੰਦਾ ਸੀ ਤੇ ਵਿਆਹ ਤੋਂ ਬਾਅਦ ਸਾਧ ਸੰਗਤ ਜੀ ਉਹਨਾਂ ਪਤੀ ਪਤਨੀ ਦੀ ਬਣ ਨਹੀਂ ਆਉਂਦੀ, ਉਹ ਪਤਨੀ ਜਿਹੜੀ ਕਰੂਪ ਹੋਣੀ ਜਾਂ ਕੁਜਾਤ ਜਾਂ ਕੁਲੱਖਣੀ ਭੈੜੇ ਲੱਖਣਾ ਵਾਲੀ ਉਹਦਾ ਕਰੈਕਟਰ ਠੀਕ ਨਹੀਂ ਹੈ ਤੇ ਫਿਰ ਉਹ ਪਤੀ ਉਹਨੂੰ ਛੱਡ ਦਿੰਦਾ ਹੈ। ਛੱਡਣ ਤੋਂ ਬਾਅਦ ਫਿਰ ਜਿਹੜੀ ਦੂਜੀ ਲੈ ਕੇ ਆਉਂਦਾ ਉਹ ਸਾਧ ਸੰਗਤ ਜੀ ਦੂਜੀ ਨੂੰ ਵਿਆਹੁੰਦਾ ਜਿਹੜੀ ਬੜੇ ਵੱਡੇ ਗੁਣਾਂ ਵਾਲੀ ਉੱਚੇ ਕੁਲ ਵਾਲੀ ਹੈ। ਇਹ ਉਦਾਹਰਨ ਦਿੱਤੀ ਹੈ ਕਬੀਰ ਸਾਹਿਬ ਜੀ ਨੇ ਔਰ ਇਹਦਾ ਜਿਹੜਾ ਭਾਵ ਅਰਥ ਉਹ ਇਹ ਹੈ ਕਿ ਪਹਿਲੀ ਬਿਰਤੀ ਸੀ ਜਿਹੜੀ ਸੰਸਾਰ ਦੇ ਸੰਸਾਰੀਆਂ ਦੀ ਸੰਗਤ ਕਰਕੇ ਪਦਾਰਥਾਂ ਦੀ ਸੰਗਤ ਕਰਕੇ ਸਿੱਖੀ ਸੀ, ਉਹ ਬੜੀ ਕਰੂਪ ਸੀ, ਭੈੜੀ ਸੀ, ਕੁਜਾਤ ਸੀ, ਕੁਲੱਖਣੀ। ਪਹਿਲੀ ਬਿਰਤੀ ਸੁਰਤੀ, ਪਹਿਲਾ ਸੋਚਣਾ, ਪਹਿਲੀ ਵਿਚਾਰ ਜਿਹੜੀ ਸੀ ਬੜੀ ਕੁਲੱਖਣੀ ਸੀ। ਕਬੀਰ ਸਾਹਿਬ ਕਹਿੰਦੇ ਉਸ ਪਹਿਲੀ ਇਸਤਰੀ ਨੂੰ ਛੱਡ ਦਿੱਤਾ ਤੇ ਨਵੀਂ ਜਿਹੜੀ ਵਿਵੇਕ ਬੁੱਧੀ ਗੁਰੂ ਨੇ ਦਿੱਤੀ ਹੈ ਉਹ ਹੁਣ ਮੇਰੇ ਨਾਲ ਹੈ, ਅੰਦਰ ਹੈ, ਤੇ ਉਹਦੇ ਨਾਲ ਮੈਂ ਅੱਗੇ ਜੀਵਨ ਵਿਚ ਆਨੰਦ ਲੈ ਰਿਹਾ ਹਾਂ। ਕਹਿੰਦੇ ਹਨ ਪਹਿਲੀ ਕਰੂਪ, ਪਹਿਲੀ ਬਿਰਤੀ ਜਿਹੜੀ ਹੈ ਬੜੀ ਕਰੂਪ ਸੀ, ਭੈੜੇ ਰੂਪ ਵਾਲੀ ਸੀ, ਯਾਨੀ ਕਿ ਅਵਗਣਾ ਵਾਲੀ ਸੀ। ਕੁਜਾਤ ਜਿਹਦੀ ਜਾਤ ਭੈੜੀ ਸੀ, ਯਾਨੀ ਕਿ ਮਨਮੁਖਾਂ ਵਾਲੀ ਜਾਤ ਸੀ ਜਿਹਦੀ। ਕੁਲੱਖਣੀ ਜਿਹਦੇ ਲੱਛਣ ਭੈੜੇ ਸਨ, ਸਹੁਰੇ ਪਈਆ ਬੁਰੀ, ਤੇ ਜਿਹੜੀ ਸਹੁਰੇ ਘਰ ਵਿਚ ਪਰਲੋਕ ਵਿਚ ਵੀ ਬੁਰੀ ਗਿਣੀ ਜਾਂਦੀ ਸੀ ਵੀ ਇਹ ਕੁਝ ਨੀ ਕਰਕੇ ਆਈ, ਤੇ ਪੇਕੇ ਘਰ ਸੰਸਾਰ ਦੇ ਵਿਚ ਵੀ ਠੱਗੀਆਂ ਆਦਿਕ ਹੀ ਮਾਰਦੀ ਸੀ।
ਅਬ ਕੀ ਸਰੂਪ ਉਸ ਜਾਨ ਸੁਲੱਖਣੀ ਸਹਿਜੇ ਉਧਰ ਧਰੀ।
ਅਬ ਕੀ ਹੁਣ ਵਾਲੀ ਜਿਹੜੀ ਹੁਣ ਵਿਆਹ ਕੇ ਲਿਆਂਦੀ ਏ, ਉਹ ਸੋਹਣੀ ਬਿਰਤੀ, ਸੋਹਣੀ ਬੁੱਧੀ ਜਿਹੜੀ ਹੈ, ਸੋਹਣੀ ਵਿਚਾਰਧਾਰਾ ਹੈ ਅੰਦਰ ਦੀ, ਉਹ ਸਰੂਪ ਹੈ, ਸੋਹਣੇ ਰੂਪ ਵਾਲੀ ਹੈ, ਸੁਜਾਨ ਸਿਆਣੀ ਹੈ, ਸੋਹਣੇ ਲੱਛਣਾਂ ਸੁਲੱਖਣੀ, ਸੋਹਣੇ ਲੱਛਣਾਂ ਵਾਲੀ ਹੈ। ਸਹਿਜੇ ਹੀ ਉਹਨੂੰ ਮੈਂ ਆਪਣੇ ਨਾਲ ਰੱਖ ਲਿਆ ਆਪਣੇ ਘਰ ਦੇ ਉਧਰ ਦੇ ਅੰਦਰ।
ਭਲੀ ਸਰੀ ਮੁਈ ਮੇਰੀ ਪਹਿਲੀ ਬਰੀ।
ਕਹਿੰਦੇ ਭਲੀ ਸਰੀ ਬਹੁਤ ਵਧੀਆ ਹੋ ਗਿਆ, ਬੜੀ ਵਧੀਆ ਸਰ ਗਿਆ ਕੰਮ। ਮੁਈ ਮੇਰੀ ਪਹਿਲੀ ਬਰੀ, ਬਰੀ ਮੈਨੇ ਵਿਆਹੀ ਹੋਈ, ਮੇਰੀ ਪਹਿਲੀ ਬਿਰਤੀ ਮਰ ਗਈ ਹੈ, ਪਹਿਲੀ ਪਤਨੀ, ਪਹਿਲੀ ਬਿਰਤੀ ਸੁਰਤੀ ਜਿਹੜੀ ਸੀ ਮਰ ਗਈ ਹੈ, ਬਹੁਤ ਚੰਗਾ ਕੰਮ ਹੋਇਆ ਹੈ।
ਜੁਗ ਜੁਗ ਜੀਵੋ ਮੇਰੀ ਆਪ ਕੀ ਧਰੀ।
ਜੁਗਾਂ ਜੁਗਾਂ ਤੱਕ ਜਿਉਂਦੀ ਰਹੇ ਮੇਰੀ ਹੁਣ ਵਾਲੀ ਜਿਹੜੀ ਹੁਣ ਵਿਆਹ ਕੇ ਲਿਆਂਦੀ ਨਵੀਂ ਬਿਰਤੀ ਹੈ, ਨਵੀਂ ਬੁੱਧੀ ਹੈ। ਕਬੀਰ ਜੀ ਕਹਿੰਦੇ ਹਨ
ਰਹਾਉ ਕਹੋ ਕਬੀਰ ਜਬ ਲਹਿਰੀ ਆਈ ਬੜੀ ਕਾ ਸੁਹਾਗ ਟਰਿਓ।
ਕਹਿਣ ਲੱਗੇ ਜਦੋਂ ਕਬੀਰ ਸਾਹਿਬ ਕਹਿੰਦੇ ਜਦੋਂ ਛੋਟੀ ਆਈ ਨਾ ਤੇ ਵੱਡੀ ਦਾ ਸੁਹਾਗ ਟਰਿਓ, ਮੈਨੇ ਵੱਡੀ ਨਾਲੋਂ ਨਾਤਾ ਟੁੱਟ ਗਿਆ।
ਲਹਿਰੀ ਸੰਗ ਭਈ ਅਬ ਮੇਰਾ ਜੇਠੀ ਔਰ ਧਰਿਓ।
ਜਿਹੜੀ ਛੋਟੀ ਬਾਅਦ ਵਿਚ ਆਈ ਬਿਰਤੀ ਪਰਮੇਸ਼ਰ ਦੇ ਰੰਗ ਵਾਲੀ ਸੀ ਉਹ ਹੁਣ ਮੇਰੇ ਨਾਲ ਰਹਿੰਦੀ ਹੈ, ਤੇ ਜੇਠੀ ਮੈਨੇ ਵੱਡੀ ਸੀ ਜਿਹੜੀ ਪਹਿਲਾਂ ਵਾਲੀ ਮਨਮੁਖਤਾ ਵਾਲੀ ਸੀ ਉਹ ਪਤਾ ਨੀ ਔਰ ਧਰਿਓ ਹੋਰ ਕਿਸੇ ਦੇ ਘਰ ਜਾ ਵੜੀ ਹੈ ਮਨਮੁਖਾਂ ਦੇ।
ਆਸਾ ਮੇਰੀ ਬਹਰੀਆ ਕੋ ਧਨੀਆ ਨਾਓ।
ਇੱਥੇ ਕਬੀਰ ਸਾਹਿਬ ਜੀ ਦੇ ਮਾਤਾ ਜੀ ਜਿਹੜੇ ਨੇ ਉਹਨਾਂ ਦੇ ਕੁਝ ਬਚਨ ਵਿਚ ਆਏ ਨੇ, ਮੇਰੀ ਬਹਰੀਆ, ਬਹਰੀਆ ਮੈਨੇ ਨੂੰਹ ਹੈ ਜਿਹੜੀ, ਧਨੀਆ ਨਾਓ। ਇਹਦੀ ਜਿਹੜੀ ਜਿਹੜਾ ਨਾ ਸੀ ਨਾ ਧਨੀਆਂ ਵੱਡੇ ਭਾਗਾਂ ਵਾਲੀ ਸੀ ਉਹ ਕਹਿੰਦੇ ਨੇ ਕਬੀਰ ਜੀ ਦੇ ਮਾਤਾ ਜੀ ਝਗੜਦੇ ਰਹਿੰਦੇ ਸੀ ਆਮ ਤੌਰ ਤੇ, ਮੇਰੀ ਬਹੁਰੀਆ ਕੋ ਧਨੀਆਂ ਨਾ ਹੋ, ਬੜੇ ਭਾਗਾਂ ਵਾਲੀ ਸੀ ਪਹਿਲਾਂ।
ਲੇ ਰੱਖਿਓ ਰਾਮ ਜਨੀਆਂ ਨਾਓ।
ਪਰ ਲੇ ਰੱਖਿਓ ਇਹ ਜਿਹੜੇ ਰਾਮ ਜਨੀਆਂ, ਇਹਦੇ ਰਾਮ ਦੇ, ਇਹਦੇ ਕਬੀਰ ਦੇ ਮਿੱਤਰ ਆਉਂਦੇ ਨਾ ਸਾਧੂ, ਉਹਨਾਂ ਨੇ ਇਹਨੂੰ ਲੋਈ ਨੂੰ ਵੀ ਜਿਹੜੀ ਕਬੀਰ ਸਾਹਿਬ ਜੀ ਦੀ ਇਸਤਰੀ ਹੈ, ਪਤਨੀ ਹੈ, ਇਹਦਾ ਨਾਮ, ਇਹਦਾ ਜਿਹੜਾ ਜੀਵਨ ਸੀ ਰਾਮ ਜਨੀਆਂ, ਇਹ ਉਹਨਾਂ ਦੀ ਬਣ ਕੇ ਰਹਿ ਗਈ, ਬਸ ਉਹਨਾਂ ਵਾਸਤੇ ਪ੍ਰਸ਼ਾਦੇ ਪਕਾਉਂਦੀ ਹੈ, ਘਰਦਿਆਂ ਦੀ ਇਹਨੂੰ ਕੋਈ ਪਰਵਾਹ ਨਹੀਂ। ਲੈ ਰੱਖਿਓ ਰਾਮ ਜਨੀਆਂ ਨਾਓ, ਤੇ ਇਹਨੇ ਰਾਮ ਜਨਾ ਤੋਂ ਨਾਂ ਲਿਆ, ਨਾਮ ਜਾਨੀ ਕਿ ਬੰਦਗੀ ਦੀ ਜਾਚ ਸਿੱਖ ਲਈ ਹੈ, ਤੇ ਇਹ ਜਿਹੜੀ ਹੈ ਇਹ ਵੀ ਇਹਦੇ ਕਬੀਰ ਦੇ ਨਾਲ ਲੱਗ ਗਈ ਹੈ, ਘਰ ਨੂੰ ਕੌਣ ਸਾਂਭੇਗਾ, ਇਸ ਤਰ੍ਹਾਂ ਦੀ ਗੱਲ ਕਰਦੇ ਹਨ।
ਇਨ ਮੁੰਡੀਆਂ ਮੇਰਾ ਘਰ ਧੁੰਦਰਾਵਾ।
ਇਨ ਮੁੰਡੀਆਂ, ਇਸ ਮੁੰਡੇ ਨੇ, ਕਬੀਰ ਨੇ ਤੇ ਇਹਦੇ ਨਾਲ ਦੇ ਹੋਰ ਸਾਧੂਆਂ ਨੇ ਮੇਰਾ ਘਰ ਜਿਹੜਾ ਧੁੰਦਰਾਵਾ ਕਰ ਦਿੱਤਾ, ਧੁੰਦ ਵਾਲਾ ਕਰ ਦਿੱਤਾ, ਭਾਵ ਕੰਮ ਨਹੀਂ ਕਰਦਾ, ਪੈਸੇ ਨਹੀਂ ਕਮਾਉਂਦਾ ਬਹੁਤੇ।
ਬਿਟਵਹ ਰਾਮ ਰਮਊਆ ਲਾਵਾ।
ਇਸ ਬੇਟੇ ਨੇ, ਇਸ ਪੁੱਤਰ ਨੇ ਮੇਰੇ ਨੇ ਬਸ ਰਾਮ ਰਮਊਆ ਲਾਵਾ, ਇਹਦੇ ਤੋਂ ਬਿਨਾਂ ਇਹਨੂੰ ਗੱਲ ਹੀ ਨਹੀਂ ਆਉਂਦੀ, ਰਾਮ ਹੀ ਕਹਿੰਦਾ ਰਹਿੰਦਾ, ਰਾਮ ਦੀਆਂ ਗੱਲਾਂ ਬਸ, ਹੋਰ ਕੋਈ ਗੱਲ ਕਰਦੇ ਨਹੀਂ ਹੈ ਜੀ।
ਰਹਾਉ ਕਹਤ ਕਬੀਰ ਸੁਣੋ ਮੇਰੀ ਮਾਈ।
ਪਰ ਕਬੀਰ ਜੀ ਕਹਿੰਦੇ ਨੇ ਹੇ ਮੇਰੀ ਮਾਈ ਸੁਣੋ, ਹੇ ਮੇਰੀ ਮਾਤਾ ਧਿਆਨ ਨਾਲ ਸੁਣੋ ਜੀ।
ਇਨ ਮੁੰਡੀਆਂ ਮੇਰੀ ਜਾਤ ਗਵਾਈ।
ਇਨ ਮੁੰਡੀਆਂ ਇਹਨਾਂ ਸਾਧੂਆਂ ਦੀ ਸੰਗਤ ਕਰਕੇ ਮੇਰੀ ਨੀਵੀਂ ਜਾਤ ਸੀ ਨਾ ਜਿਹੜਾ ਪਹਿਲਾ ਜੀਵਨ ਸੀ ਉਹ ਗੁਆਚ ਗਿਆ ਤੇ ਉੱਚਾ ਜੀਵਨ ਪ੍ਰਾਪਤ ਹੋ ਗਿਆ। ਇਹਨਾਂ ਨੇ ਬੜੇ ਖਜ਼ਾਨੇ ਦਿੱਤੇ ਹਨ ਜਿਹੜੇ ਆਪ ਜੀ ਨੂੰ ਨਹੀਂ ਦਿਸਦੇ, ਪਰ ਮਾਤਾ ਜੀ ਸੰਸਾਰੀ ਬਿਰਤੀ ਵਾਲੇ ਸਨ, ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ। ਤੇ ਕਬੀਰ ਸਾਹਿਬ ਜਿਹੜੇ ਨੇ ਉਹਦਾ ਜਵਾਬ ਦਿੰਦੇ ਕਹਿੰਦੇ ਇਹਨਾਂ ਕਰਕੇ ਮੈਂ ਉੱਚੇ ਭਾਗਾਂ ਵਾਲਾ ਹੋ ਗਿਆ ਹਾਂ।
ਆਸਾ ਰਹੋ ਰਹੋ ਰੀ ਬੋਹਰੀਆ ਘੁੰਗਟ ਜਿਨ ਕਾਢੈ।
ਫਿਰ ਕਬੀਰ ਜੀ ਕਹਿੰਦੇ ਨੇ ਕਿ ਸੰਸਾਰ ਦੇ ਵਿਚ ਰਹੋ ਰਹੋ ਰੀ ਬਹੁਰੀਆ, ਠਹਿਰ ਜਾ, ਰੁਕ ਜਾ, ਬਹੁਤੀ ਵੱਡੀ ਨਾ ਬਣ ਕੇ ਬਹੁ। ਇਹਦਾ ਅਰਥ ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਹਾਂ ਠਹਿਰ ਜਾ ਵੀ, ਆਪਾਂ ਇੱਕ ਮੁਹਾਵਰਾ ਕਹਿੰਦੇ ਹਾਂ ਬਈ ਖੜਾ ਰਹੋ ਬਹੁਤਾ ਵੱਡਾ ਨਾ ਬਣ ਤੂੰ। ਇਹਦਾ ਅਰਥ ਇਹ ਹੈ ਰਹੋ ਰਹੋ ਰੀ ਟਿਕ ਜਾ। ਕੌਣ? ਬਹੁਰੀਆ। ਹੇ ਸੰਸਾਰਕ ਬਿਰਤੀ, ਹੇ ਸੰਸਾਰਕ ਮਨੁੱਖ, ਹੇ ਸੰਸਾਰਕ ਇਸਤਰੀ, ਘੁੰਘਟ ਜਿਨ ਕਾਢੇ, ਕਿਉਂਕਿ ਉਸ ਵੇਲੇ ਘੁੰਘਟ ਮੈਨੇ ਘੁੰਡ ਕੱਢਣਾ, ਘੁੰਘਟ ਜਿਨ ਕਾਢੇ, ਜਿਨ੍ਹਾਂ ਜਿਨ੍ਹਾਂ ਨੇ ਘੁੰਡ ਕੱਢੇ ਨੇ ਪਰਮਾਤਮਾ ਵੱਲੋਂ, ਮੂੰਹ ਛੁਪਾ ਲਿਆ ਆਪਣਾ ਪਰਮੇਸ਼ਰ ਵੱਲੋਂ ਚੰਗੇ ਕੰਮਾਂ ਵੱਲੋਂ, ਤੇ ਸੰਸਾਰੀਆਂ ਦੇ ਵਿਚ ਆਪਣਾ ਨਾਂ ਬਣਾਉਣ ਵਾਸਤੇ ਵੀ ਇਹ ਤਾਂ ਜਿਹੜੀ ਇਸਤਰੀ ਹੈ ਬੜੀ ਸਮਾਜਿਕ ਹੈ, ਸਮਾਜ ਦੇ ਕੰਮ ਇਹਨੂੰ ਬੜੇ ਆਉਂਦੇ ਨੇ, ਸਮਾਜਕ ਗੱਲਾਂ ਇਹਨੇ ਬੜੀਆਂ ਸਿੱਖੀਆਂ ਨੇ, ਕਿਵੇਂ ਸਮਾਜ ਦੇ ਵਿਚ ਪਰਿਵਾਰਾਂ ਦੇ ਵਿਚ ਧੰਦਾ ਕਰਨਾ, ਕੰਮ ਕਰਨਾ। ਜਿਨ੍ਹਾਂ ਨੇ ਪਹਿਲਾਂ ਇਹ ਕੰਮ ਕੀਤਾ ਹੈ ਉਨ੍ਹਾਂ ਬਾਰੇ ਵੀ ਸੁਣ ਲੈ ਤੂੰ।
ਅੰਤ ਕੀ ਬਾਰ ਲਹੇਗੀ ਨਾ ਆਡਾ।
ਇਹ ਦੁਨੀਆਂ ਨੂੰ ਘੁੰਡ ਕੱਢ ਕੇ ਵਿਖਾ ਕੇ ਆਪਣਾ ਨਾਂ ਤਾਂ ਚੰਗਾ ਧਰਾ ਲਿਆ ਵੀ ਬੜੀ ਸ਼ਰਮ ਧਰਨ ਵਾਲੀ ਏ, ਪਰ ਪਤਾ ਤੇ ਅੱਗੇ ਜਾ ਕੇ ਲੱਗਣਾ ਨਾ ਵੀ ਕਦੀ ਸੰਸਾਰ ਵੱਲੋਂ ਵੀ ਘੁੰਡ ਕੱਢਿਆ ਕਿ ਨਹੀਂ, ਤੇ ਪਰਮੇਸ਼ਰ ਨਾਲ ਗੱਲ ਕੀਤੀ ਏ ਕਿ ਨਹੀਂ। ਵੈਸੇ ਘੁੰਡ ਦੀ ਜਿਹੜੇ ਰਵਾਇਤ ਏ ਉਹ ਸਿੱਖੀ ਦੇ ਵਿਚੋਂ ਗੁਰੂ ਸਾਹਿਬ ਨੇ ਖਤਮ ਕਰਤੀ ਸੀ। ਗੁਰੂ ਸਾਹਿਬ ਨੇ ਕਿਹਾ ਵੀ ਘੁੰਡ ਨਹੀਂ ਕੱਢਣਾ, ਮੂੰਹ ਨਹੀਂ ਛੁਪਾਉਣਾ, ਪਰਮੇਸ਼ਰ ਨੇ ਦਿੱਤਾ ਘੁੰਡ ਨਹੀਂ ਕੱਢਣਾ, ਇਹ ਬੰਦ ਕਰ ਦਿੱਤਾ ਸੀ। ਪਰ ਹੁਣ ਇਹਦਾ ਲਾਭ ਲੈ ਲਿਆ ਹੌਲੀ ਹੌਲੀ, ਜੇ ਗੁਰੂ ਸਾਹਿਬ ਨੇ ਚਲੋ ਚੰਗਾ ਹੀ ਕੀਤਾ ਵੀ ਘੁੰਡ ਜਿਹੜਾ ਸੀ ਨਹੀਂ ਕੱਢਣਾ, ਪਰ ਲੋਕਾਂ ਦਾ ਹਾਲ ਇਹ ਹੈ ਕਿ ਉਹ ਥੋੜਾ ਜਿਹਾ ਸਹਾਰਾ ਭਾਲਦੇ ਨੇ। ਗੁਰੂ ਸਾਹਿਬ ਨੇ ਕਿਹਾ ਸੀ ਘੁੰਡ ਨਹੀਂ ਕੱਢਣਾ, ਅਸੀਂ ਕਿਹਾ ਚੁੰਨੀ ਦੀ ਲੋੜ ਹੀ ਨਹੀਂ ਹੈ, ਚੁੰਨੀ ਸਿੱਟ ਦਿੱਤੀ। ਗੁਰਦੁਆਰਿਆਂ ਦੇ ਅੱਗੇ ਵੀ ਰੁਮਾਲਾਂ ਦੇ ਢੇਰ ਲੱਗੇ ਹੋਏ ਨੇ, ਚੁੰਨੀਆਂ ਲਾਈਆਂ ਹੋਈਆਂ ਨੇ, ਵਾਲ ਖਿਲਰੇ ਹੋਏ ਨੇ, ਮੋਟਰਸਾਈਕਲਾਂ ਸਕੂਟਰਾਂ ਦੇ ਉੱਤੇ ਉੱਡਦੇ ਫਿਰਦੇ ਨੇ। ਤਾਂ ਇਸ ਤਰ੍ਹਾਂ ਦੀ ਜਿਹੜੀ ਬਿਰਤੀ ਬਣ ਗਈ ਹੈ ਸਿੱਖੀ ਤੋਂ ਦੂਰ ਜਾਣ ਵਾਲੀ ਗੱਲ ਹੈ। ਜਿਹੜੀ ਸਿੱਖੀ ਗੁਰੂ ਸਾਹਿਬ ਨੇ ਦਿੱਤੀ ਸੀ, ਦਾਤ ਦਿੱਤੀ ਸੀ ਵੀ ਕੇਸਾਂ ਦੇ ਵਿਚ ਇੰਨੀਆਂ ਬਰਕਤਾਂ ਨੇ ਵੀ ਸਿੱਖ ਕੇਸਾਂ ਨੂੰ ਢੱਕ ਕੇ ਰੱਖੇ, ਛੋਟਾ ਕੱਪੜਾ, ਚਲੋ ਸਿੱਖ ਸਿੰਘ ਜਿਹੜਾ ਉਹ ਤੇ ਬੰਨਦਾ ਹੀ ਬੰਨਦਾ, ਕੋਈ ਨਾ ਕੋਈ ਪੱਗ ਬੰਨਦਾ, ਬੀਬੀ ਵੀ ਜਿਹੜੀ ਉਹ ਆਪਣੇ ਸਿਰ ਦੇ ਉੱਤੇ ਕੋਈ ਨਾ ਕੋਈ ਛੋਟਾ ਕੱਪੜਾ ਵੀ ਜ਼ਰੂਰ ਬੰਨ ਕੇ ਰੱਖੇ, ਉਪਰ ਚੁੰਨੀ ਲੈ ਲੈ, ਇਹ ਉਹ ਵੱਖਰੀ ਚੀਜ਼ ਹੈ। ਪਰ ਇਹਨੇ ਚੁੰਨੀ ਵੀ ਸਿੱਟ ਦਿੱਤੀ, ਇਹਨੇ ਕਿਹਾ ਗੁਰੂ ਸਾਹਿਬ ਨੇ ਕਿਹਾ ਸੀ ਵੀ ਘੁੰਡ ਨਹੀਂ ਕੱਢਣਾ, ਵੀ ਬਰਾਬਰ ਰਹਿਣਾ ਹੈ, ਬਰਾਬਰਤਾ ਦੇ ਅੱਗੋਂ ਸਾਡੇ ਆ ਗਏ ਜਾਗਰੂਕ। ਉਹਨਾਂ ਨੇ ਫਿਰ ਇਹਦੀ ਕਥਾ ਹੋਰ ਠੋਕ ਕੇ ਕਰਤੀ, ਉਹਨਾਂ ਕਿਹਾ ਲੋੜ ਹੀ ਕੋਈ ਨੀ ਕਿਸੇ ਚੀਜ਼ ਦੀ, ਮੌਜਾਂ ਕਰੋ, ਤੇ ਉਹ ਸੌਖਾ ਕਰ ਦਿੱਤਾ। ਤੇ ਜੈ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਜਿੱਧਰ ਗਏ ਪੰਡਿਤ ਜਿੱਧਰ ਗਏ ਜਾਗਰੂਕ, ਤੇ ਭੀੜਾਂ ਦੀਆਂ ਭੀੜਾਂ ਤੁਰ ਪਈਆਂ। ਕਿਉਂ? ਉਨ੍ਹਾਂ ਨੇ ਕਿਹਾ ਜੋ ਮਰਜ਼ੀ ਕਰੋ, ਅਸੀਂ ਰੋਕਦੇ ਕੋਈ ਨੀ ਤੁਹਾਨੂੰ। ਇਕ ਹੁਣ ਹੋਰ ਵੀ ਰਿਵਾਜ ਚੱਲਿਆ ਵਿੱਚ ਸਟੇਜਾਂ ਤੇ ਨਹੀਂ ਕਹਿੰਦੇ, ਕੱਲੇ ਕੱਲੇ ਨੂੰ ਕਹਿੰਦੇ ਨੇ ਨਿਤਨੇਮ, ਤੇ ਸਿੱਖੀ ਦਾ ਅੰਗੀ ਕੋਈ ਨੀ, ਉਥੇ ਦਾ ਕੀਰਤਨ ਹੀ ਹੁੰਦਾ ਆਸਾ ਦੀ ਵਾਰ ਦਾ, ਨਿਤਨੇਮ ਕੋਈ ਨੀ ਹੁੰਦਾ, ਵਿਚਾਰ ਕਰੋ ਬਸ, ਵਿਚਾਰ ਕਰੋ। ਸਾਰੀ ਰਾਤ ਫੇਸਬੁੱਕ ਨੂੰ ਮੱਥਾ ਮਾਰੋ ਤੇ ਸਵੇਰੇ ਉੱਠ ਕੇ ਉਹ ਹੀ ਸੁਣਾ ਦਿਓ ਜੋ ਸਾਰੀ ਰਾਤ ਵੇਖਿਆ, ਇਹਨੂੰ ਵਿਚਾਰ ਕਹਿੰਦੇ ਨੇ ਅੱਜ ਕੱਲ ਦੀ। ਆਹ ਸ਼ਬਦ ਜਿਹੜੇ ਤੁਸੀਂ ਸੁਣ ਰਹੇ ਹੋ ਪਿਛਲੇ ਦਿਨਾਂ ਦੇ ਵਿਚ ਕਬੀਰ ਸਾਹਿਬ ਦੇ, ਇੰਨੀ ਗਹਿਰਾਈ ਵਿਚ ਅਸੀਂ ਕਥਾ ਵਿਚ ਕਦੀ ਇਹ ਸ਼ਬਦਾਂ ਨੂੰ ਲਿਆਉਂਦੇ ਹਾਂ ਕਦੀ ਵਿਚ ਲਾਉਂਦੇ ਹਾਂ, ਜੇ ਲਾਉਂਦੇ ਹਾਂ ਵੀ ਤੇ ਅਰਥ ਆਪਣੇ ਕੱਢ ਕੇ ਰੱਖ ਦਿੰਦੇ ਹਾਂ। ਇਸ ਕਰਕੇ ਬਹੁਤੀ ਸਿਆਣੀ ਨਾ ਬਣ, ਕਬੀਰ ਸਾਹਿਬ ਕਹਿੰਦੇ ਮਨੁੱਖ ਨੂੰ ਕਹਿੰਦੇ ਨੇ, ਕੋਈ ਵੀ ਹੈ ਮਨੁੱਖ ਹੈ ਇਸਤਰੀ ਹੈ, ਅੰਤ ਕੀ ਬਾਰ ਲਹੇਗੀ ਨਾ ਆਡੈ। ਇਹ ਸੰਸਾਰਕ ਚੀਜ਼ਾਂ ਸਿੱਖਣ ਦੇ ਨਾਲ ਅਖੀਰ ਨੂੰ ਇਹਦਾ ਕੁਝ ਵੀ ਮੁੱਲ ਨਹੀਂ ਪੈਣਾ।
ਰਹਾਓ ਘੁੰਘਟ ਕਾਢ ਗਈ ਤੇਰੀ ਅੱਗੇ,
ਤੇਰੇ ਤੋਂ ਅੱਗੇ ਕਈ ਇਸ ਤਰ੍ਹਾਂ ਦੀਆਂ ਆਈਆਂ ਨੇ, ਕਈ ਆਏ ਨੇ ਤੇਰੇ ਤੋਂ ਅੱਗੇ ਜਿਨ੍ਹਾਂ ਨੇ ਬੜਾ ਕੁਝ ਸੰਸਾਰ ਵਿਚ ਸਿਆਣੇ ਬਣ ਕੇ ਵਿਖਾਇਆ ਤੇ ਬੜੀ ਮਾਇਆ ਇਕੱਠੀ ਕੀਤੀ, ਬੜੀਆਂ ਠੱਗੀਆਂ ਹੇਰੀਆਂ ਫੇਰੀਆਂ ਕੀਤੀਆਂ ਨੇ। ਤੇਰੇ ਤੋਂ ਪਹਿਲਾਂ ਕਈ ਲੰਘ ਗਏ, ਇੱਥੇ ਫੋਟੋ ਵੀ ਨਹੀਂ ਦਿਸਦੀ ਉਹਨਾਂ ਦੀ।
ਉਨ ਕੀ ਗੈਲ ਤੋਹੇ ਜਿਨ ਲਾਗੈ,
ਜਿਨ੍ਹਾਂ ਦੀ ਗੈਲ ਵਿਚ ਤੂੰ ਲੱਗੀ ਹੋਈ ਹੈ ਨਾ, ਤੇਰੇ ਦਾਦੇ ਪੜਦਾਦੇ ਸਾਰੀਆਂ ਪੀੜੀਆਂ ਖੱਪ ਗਈਆਂ, ਜਿਨ੍ਹਾਂ ਦੇ ਪਿੱਛੇ ਤੂੰ ਵੀ ਗਰਕ ਹੋਣਾ ਚਾਹੁੰਦੀ ਹੈ।
ਘੁੰਘਟ ਕਾਢੇ ਕੀ ਇਹ ਵਡਾਈ,
ਇਹ ਘੁੰਘਟ ਘੁੰਡ ਕੱਢੇ ਦੀ ਯਾਨੀ ਕਿ ਦੁਨੀਆਂ ਦੇ ਵਿਚ ਚੰਗੇ ਬਣਨ ਲਈ, ਚੰਗੇ ਅਖਵਾਉਣ ਵਾਸਤੇ ਕੀਤੇ ਹੋਏ ਸਮਾਜਿਕ ਕੰਮਾਂ ਦੀ ਸਿਰਫ ਇੰਨੀ ਕੁ ਵਡਿਆਈ ਹੈ।
ਦਿਨ ਦਸ ਪੰਜ ਬਹੁ ਭਲੇ ਆਈ,
ਬਸ ਦਸ ਪੰਜ ਦਿਨ ਲੋਕ ਕਹਿਣਗੇ ਵੀ ਬਹੁ ਬੜੀ ਚੰਗੀ ਏ, ਬੜੇ ਚੰਗੇ ਕੰਮ ਕਰਦੀ ਏ, ਬਸ ਸਵੇਰੇ ਕੰਮ ਨੂੰ ਜਿਉਂ ਲੱਗਦੀ, ਰਾਤ ਦੇ 11-12 ਵਜੇ ਤੱਕ ਘਰ ਨੂੰ ਸਜਾ ਕੇ ਰੱਖਦੀ। ਮਾੜਾ ਨਹੀਂ ਇੱਥੇ ਅਰਥ ਇਹ ਨਾ ਕੱਢਣਾ ਵੀ ਕੰਮ ਨਹੀਂ ਕਰਨਾ, ਘਰ ਨੂੰ ਸਾਂਭਣਾ ਨਹੀਂ, ਘਰ ਦਾ ਕੰਮ ਕਰਨਾ, ਘਰ ਸਾਂਭਣਾ ਹੈ। ਪਰ ਇੱਥੇ ਮਤਲਬ ਇਹ ਵੀ ਘਰ ਦੇ ਕੰਮ ਦੇ ਵਿਚ ਹੀ ਜੀਵਨ ਲੰਘ ਗਿਆ, ਕਦੀ ਨਿਤਨੇਮ ਵੀ ਕੀਤਾ ਹੈ? ਨਿਤਨੇਮ ਵਾਸਤੇ ਅੱਧਾ ਘੰਟਾ ਨਹੀਂ ਕੱਢਦਾ ਤੇ ਬਸ ਸਾਰ ਦਿੰਦਾ। ਵੈਸੇ ਮੈਂ ਸਿੱਖ ਦੇ ਘਰ ਵਿਚ ਜੰਮਿਆ ਤੇ ਸਿੱਖ ਬਣ ਗਿਆ, ਇਹ ਉਹਨੂੰ ਕਹਿ ਰਹੇ ਨੇ। ਘਰ ਦਾ ਕੰਮ ਕਰਨਾ ਚਾਹੀਦਾ ਹੈ, ਸੰਭਾਲਣਾ ਚਾਹੀਦਾ ਘਰ ਨੂੰ, ਕੋਈ ਇਹਦੇ ਵਿਚ ਹਰਜ ਨਹੀਂ। ਪਰ ਘਰ ਹੀ ਸਭ ਕੁਝ ਹੋ ਗਿਆ, ਸੰਸਾਰ ਦੀਆਂ ਰਿਸ਼ਤੇਦਾਰੀਆਂ ਸਾਰਾ ਕੁਝ ਹੋ ਗਿਆ, ਤੇ ਇਹ ਵਿਆਹ ਤੇ ਭੋਗ ਤੇ ਨੱਚ ਟੱਪ ਇਹਦੇ ਵਿਚ ਹੀ ਗਰਕ ਹੋ ਗਈ ਸਾਰੀ ਉਮਰ। ਕਦੀ ਸਹਿਜ ਪਾਠ ਨਹੀਂ, ਕਦੀ ਏਡੀ ਅੰਮ੍ਰਿਤ ਬਾਣੀ ਦਿੱਤੀ ਗੁਰੂ ਸਾਹਿਬ ਨੇ, ਉਹ ਨਹੀਂ ਪੜ੍ਹਨੀ, ਅੰਮ੍ਰਿਤ ਵੇਲੇ ਜਾਗਣਾ ਨਹੀਂ। ਤਾਂ ਉਹਨੂੰ ਕਹਿੰਦੇ ਨੇ ਜੇ 10-5 ਦਿਨਾਂ ਦੀਆਂ ਗੱਲਾਂ ਨੇ, ਤੇਰੀਆਂ ਹੱਡੀਆਂ ਨੇ ਅਖੀਰ ਨੂੰ ਕਿਸੇ ਨਾ ਕਿਸੇ ਥਾਂ ਤੇ ਰੁਲਣਾ ਹੈ।
ਘੁੰਗਟ ਤੇਰੋ ਤਾਂ ਪਰ ਸੱਚ ਹੈ,
ਤੇਰਾ ਘੁੰਡ ਤੇਰਾ ਸਮਾਜਿਕ ਢਾਂਚਾ ਤਾਂ ਸੱਚਾ ਹੈ, ਤਾਂ ਉਹਨੂੰ ਮੰਨ ਲਈਏ।
ਹਰ ਗੁਣ ਗਾਏ ਕੁਦ ਹੈ ਅਰ ਨੱਚ ਹੈ,
ਜੇ ਤੂੰ ਹਰੀ ਦੇ ਗੁਣ ਗਾ ਕੇ ਕੁਦੇ ਨੱਚੇ ਦਾ ਮਤਲਬ ਹੈ ਇੱਥੇ ਕੁਦ ਹੈ ਅਰ ਨੱਚ ਹੈ ਦਾ ਅਰਥ ਹੈ ਕੰਮ ਕਰਨਾ। ਜੇ ਹਰੀ ਦੇ ਗੁਣ ਗਾਏ ਤੇ ਨਾਲ ਭਾਵੇਂ ਸੰਸਾਰ ਦੇ ਕੰਮ ਕਰੇ, ਕਿਰਤ ਜਿੰਨੀ ਮਰਜ਼ੀ ਕਰੇ, ਤੇ ਕੁਦੈ ਔਰ ਨਾਚੈ ਦਾ ਅਰਥ ਹੈ ਕਿਰਤ ਕਰਨੀ। ਅਜੇ ਆਪਣੇ ਨੱਚਣ ਵਾਲਿਆਂ ਨੇ ਕਦੀ ਪਾਠ ਨਹੀਂ ਕੀਤਾ ਤੇ ਆਹ ਸ਼ਬਦ ਉਨ੍ਹਾਂ ਦੇ ਹੱਥ ਨਹੀਂ ਆਇਆ, ਨਹੀਂ ਤੇ ਉਨ੍ਹਾਂ ਨੇ ਕਹਿਣਾ ਵੀ ਆਹ ਵੇਖੋ ਕਬੀਰ ਸਾਹਿਬ ਵੀ ਕਹਿੰਦੇ ਨੇ ਕੁਦੈ ਔਰ ਨਾਚੈ, ਤੇ ਅਸੀਂ ਵੀ ਛਾਲਾਂ ਮਾਰਨੀਆਂ ਨੇ। ਇਹਦੇ ਅਰਥ ਤੇ ਕੱਢੋ ਕੀ ਬਣਦੇ ਨੇ। ਹਰ ਗੁਣ ਗਾਏ, ਪਰਮੇਸ਼ਰ ਹਰੀ ਦੇ ਗੁਣ ਗਾ ਕੇ ਸੁਰਤੀ ਦਾ ਨਾਚ ਕਰੇ ਤੇ ਧਰਮ ਦੀ ਕਿਰਤ ਕਰੇ ਜੀ।
ਕਹਤ ਕਬੀਰ ਬਹੁ ਤਬ ਜੀਤੈ,
ਕਬੀਰ ਜੀ ਕਹਿੰਦੇ ਨੇ ਉਹ ਇਸਤਰੀ ਬਹੁ ਜਿਹੜੀ ਪਤਨੀ, ਤਬ ਸਮਝ ਲੋ ਉਸ ਵੇਲੇ ਜਿੱਤ ਗਈ ਸੰਸਾਰ ਵਿਚੋਂ।
ਹਰ ਗੁਣ ਗਾਵਤ ਜਨਮ ਬਤੀਤੈ,
ਜਦੋਂ ਉਹਦਾ ਸਾਰਾ ਜਨਮ ਹਰੀ ਦੇ ਗੁਣ ਗਾਉਂਦਿਆਂ ਬਤੀਤ ਹੁੰਦਾ, ਲੰਘਦਾ ਜੀਵਨ ਸਫਲ ਕਰ ਲੈਂਦੀ ਹੈ।
ਆਸਾ ਕਰਵਟ ਭਲਾ ਨਾ ਕਰਵਟ ਤੇਰੀ,
ਕਬੀਰ ਸਾਹਿਬ ਆਸਾ ਰਾਗ ਵਿਚ ਫਰਮਾਉਂਦੇ ਨੇ ਅਕਾਲ ਪੁਰਖ ਪਰਮੇਸ਼ਰ ਦੇ ਪਿਆਰ ਵਿਚ ਭਿੱਜ ਕੇ ਕਹਿੰਦੇ ਨੇ ਹੇ ਪ੍ਰਭੂ ਕਰਵਤ ਭਲਾ। ਇਹ ਜਿਹੜਾ ਪਹਿਲਾ ਸ਼ਬਦ ਹੈ ਕਰਵਤ ਤੇ ਦੂਜਾ ਹੈ ਕਰਵਟ, ਕਰਵਤ ਦਾ ਮਤਲਬ ਹੈ ਯਾਨੀ ਕਿ ਆਰਾ, ਨਾ ਕਰਵਟ ਤੇਰੀ, ਕਰਵਟ ਮੈਨੇ ਪਾਸਾ ਮੋੜ ਲੈਣਾ, ਕਰਵਟ ਲੈਣੀ, ਪਾਸਾ ਬਦਲਣਾ, ਕੰਢ ਕਰ ਲੈਣੀ, ਪਿੱਠ ਕਰ ਲੈਣੀ। ਕਹਿੰਦੇ ਹੇ ਪ੍ਰਭੂ ਤੂੰ ਮੇਰੀ ਇੱਕੋ ਸੇਜ ਤੇ ਹੈ, ਇੱਕੋ ਮੰਜੇ ਤੇ ਹੈ, ਤੇ ਤੂੰ ਮੇਰੇ ਵੱਲੋਂ ਪਾਸਾ ਮੋੜ ਲਿਆ, ਪਿੱਛਾ ਕਰ ਲਿਆ। ਤੇਰੀ ਕਰਵਟ ਦੇ ਨਾਲੋਂ ਮੇਰੇ ਉੱਤੇ ਆਰਾ ਚੱਲ ਜਾ ਤੇ ਮੈਨੂੰ ਚੰਗਾ ਲੱਗਦਾ, ਪਰ ਤੇਰਾ ਮੂੰਹ ਪਰਾ ਕਰਨਾ ਚੰਗਾ ਨਹੀਂ ਲੱਗਦਾ, ਇਹਦੇ ਨਾਲੋਂ ਆਰਾ ਹੀ ਚੰਗਾ ਹੈ।
ਲਾਗ ਗਲੇ ਸੁਣ ਬੇਨਤੀ ਮੇਰੀ,
ਗਲੇ ਲੱਗ ਕੇ ਮੇਰੀ ਇੱਕ ਅਰਦਾਸ ਸੁਣ ਲੈ ਹੇ ਪ੍ਰਭੂ।
ਹਉ ਵਾਰੀ ਮੁਖ ਫੇਰ ਪਿਆਰੇ,
ਹਉ ਤੇਰੇ ਤੋਂ ਕੁਰਬਾਨ ਜਾਣਾ ਮੈਂ, ਤੇਰੇ ਤੋਂ ਬਲਹਾਰ ਜਾਣਾ, ਇੱਕ ਵਾਰੀ ਮੂੰਹ ਮੇਰੇ ਵੱਲ ਕਰ ਲੈ।
ਕਰਵਟ ਦੇ ਮੋਹ ਕਹੋ ਕਾਹੇ ਕਹੋ ਮਾਰੇ,
ਮੂੰਹ ਪਰੇ ਕਰਕੇ ਮੈਨੂੰ ਕਿਉਂ ਮਾਰਨਾ ਅੰਦਰੋਂ, ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ।
ਰਹਾਓ ਜਾਓ ਤਨ ਚੀਰ ਹੈ ਅੰਗ ਨਾ ਮੋਰੋ,
ਜੇ ਤੇਰੇ ਵੱਲ ਮੂੰਹ ਕੀਤਿਆਂ ਮੇਰਾ ਸਰੀਰ ਵੀ ਚੀਰਿਆ ਗਿਆ ਤੇ ਅੰਗ ਨਾ ਮੋਰੋ, ਮੈਂ ਆਪਣਾ ਮੂੰਹ ਪਾਸੇ ਨਹੀਂ ਕਰਾਂਗਾ, ਭਾਵ ਪਰਵਾਹ ਨਹੀਂ ਕਰਾਂਗਾ, ਤੇਰੇ ਪਿਆਰ ਵਿਚ ਸਰੀਰ ਨੂੰ ਚਰਾ ਦਿਆਂਗਾ, ਜ਼ਿੰਦਗੀ ਵਾਰ ਦਿਆਂਗਾ।
ਪਿੰਡ ਪਰੈ ਤਉ ਪ੍ਰੀਤ ਨਾ ਤੋਰੋ,
ਜੇ ਮੇਰਾ ਪਿੰਡ ਪਰੈ, ਪਿੰਡ ਮੈਨੇ ਸਰੀਰ ਪਰੈ ਦਾ ਮਤਲਬ ਮਰ ਵੀ ਜਾਏ ਤਾਂ ਵੀ ਤੇਰੀ ਪ੍ਰੀਤ ਨਹੀਂ ਛੱਡਾਂਗਾ ਹੇ ਪ੍ਰਭੂ ਪਿਆਰੇ।
ਹਮ ਤੁਮ ਬੀਚ ਭਇਓ ਨਹੀਂ ਕੋਈ,
ਤੇਰੇ ਤੇ ਮੇਰੇ ਵਿਚ ਹੁਣ ਕੋਈ ਵਿਚੋਲਾ ਨਹੀਂ ਰਹਿ ਗਿਆ, ਆਪਾਂ ਦੋਵੇਂ ਇੱਕੋ ਥਾਂ ਤੇ ਹਾਂ।
ਤੁਮ ਹੈ ਸੋ ਕੰਤ ਨਾਰ ਹਮ ਸੋਈ,
ਤੁਸੀਂ ਮੇਰੇ ਕੰਤ ਪਤੀ ਹੋ ਤੇ ਮੈਂ ਤੁਹਾਡੀ ਨਾਰ ਇਸਤਰੀ, ਅਸੀਂ ਦੋਵੇਂ ਇੱਕ ਰੂਪ ਹੋ ਗਏ ਹਾਂ ਜੀ।
ਕਹਿਤ ਕਬੀਰ ਸੁਣਹੋ ਰੇ ਲੋਈ,
ਕਹਿੰਦੇ ਹਨ ਕਬੀਰ ਜੀ ਹੇ ਸੰਸਾਰ ਦੇ ਲੋਈ ਮੈਨੇ ਲੋਕੋ ਧਿਆਨ ਨਾਲ ਸੁਣੋ,
ਅਬ ਤੁਮਰੀ ਪ੍ਰਤੀਤ ਨਾ ਹੋਈ,
ਹੁਣ ਸਾਨੂੰ ਤੁਹਾਡੀ ਕੋਈ ਪਰਵਾਹ ਨਹੀਂ ਕਿਉਂਕਿ ਪਰਮੇਸ਼ਰ ਦੇ ਨਾਲ ਇੱਕ ਮਿਕ ਹੋ ਗਿਆ, ਹੁਣ ਸਮਾਜਿਕ ਲਾਣੇ ਬਾਣੇ ਦੀ, ਪਰਿਵਾਰਕ ਰਿਸ਼ਤੇਦਾਰੀਆਂ, ਸਮਾਜਾਂ ਦੀ ਕੋਈ ਇਨ੍ਹਾਂ ਧਾਰਮਿਕ ਜਿਹੜੇ ਯਾਨੀ ਕਿ ਅਖੌਤੀ ਧਾਰਮਿਕ ਲੋਕ ਨੇ ਇਨ੍ਹਾਂ ਦੀ ਕੋਈ ਪਰਵਾਹ ਨਹੀਂ ਹੈ।
ਆਸਾ ਕੋਰੀ ਕੋ ਕਾਹੂ ਮਰਮ ਨਾ ਜਾਣਾ,
ਕੋਰੀ ਮੈਨੇ ਹੈ ਜੁਲਾਹਾ, ਕੋਰੀ ਸ਼ਬਦ ਹੈ, ਕੋਰੀ ਕੋ ਕਾਹੂ ਮਰਮ ਨਾ ਜਾਣਾ। ਇੱਥੇ ਕਬੀਰ ਸਾਹਿਬ ਪਰਮੇਸ਼ਰ ਨੂੰ ਕੋਰੀ ਕਹਿ ਰਹੇ ਨੇ, ਕੋਰੀ ਜੁਲਾਹਾ, ਔਰ ਪਰਮੇਸ਼ਰ ਨੂੰ ਕਹਿ ਰਹੇ ਨੇ ਅਕਾਲ ਪੁਰਖ ਵੀ ਜੁਲਾਹਾ ਹੈ, ਕਬੀਰ ਵੀ ਜੁਲਾਹਾ ਹੈ। ਕਬੀਰ ਇੱਕ ਛੋਟੀ ਖੱਡੀ ਬੁਣਦਾ ਤੇ ਕਬੀਰ ਜਿਹੜਾ ਪਰਮੇਸ਼ਰ ਜੁਲਾਹਾ ਹੈ ਉਹਨੇ ਬਹੁਤ ਵੱਡੀ ਖੱਡੀ ਲਾਈ ਹੋਈ ਹੈ। ਆ ਸੰਸਾਰ ਸਾਰਾ ਉਹਦਾ ਅੱਗੇ ਹਵਾਲਾ ਦੇਣਗੇ। ਕਹਿੰਦੇ ਨੇ ਵੱਡੇ ਜਲਾਹੇ ਦਾ ਪਰਮੇਸ਼ਰ ਦਾ ਕਿਸੇ ਨੇ ਮਰਮ ਨਾ ਜਾਣਾ, ਅੱਜ ਤੱਕ ਕਿਸੇ ਨੇ ਭੇਦ ਨਹੀਂ ਲਿਆ ਬਈ ਉਹ ਕੀ ਕਰ ਰਿਹਾ ਤੇ ਕਿੱਡੇ ਵੱਡੇ ਕਾਰਜ ਕਰਦਾ ਹੈ।
ਸਭ ਜਗ ਆਨ ਤਨਾਇਓ ਤਾਨਾ,
ਇਹ ਸਾਰੇ ਜਗਤ ਦਾ ਕਾਰੋਬਾਰ ਧੰਦਾ ਅਧਿਕ ਤੇ ਲੋਕ ਹਨ ਜਿਨ੍ਹੇ ਸਾਰਾ ਤਾਣਾ ਤਣ ਦਿੱਤਾ ਪਰਮੇਸ਼ਰ ਵਾਹਿਗੁਰੂ ਨੇ।
ਰਹਾਓ ਜਬ ਤੁਮ ਸੁਣ ਲੇ ਵੇਦ ਪੁਰਾਣਾ,
ਹੇ ਪੰਡਿਤ ਸੁਣ ਧਿਆਨ ਨਾਲ, ਤੂੰ ਮੈਨੂੰ ਜਲਾਹਾ ਕਹਿ ਕੇ ਮਖੌਲ ਕਰਨਾ ਹੈ, ਜਿੰਨੇ ਚਿਰ ਵਿਚ ਤੂੰ ਵੇਦਾਂ ਪੁਰਾਣਾਂ ਦੀਆਂ ਬਹਿਸਾਂ ਕਰਨਾ ਤੇ ਸੁਣਦਾ ਪੜਦਾ ਹੈ।
ਤਬ ਹਮ ਇਤਨ ਕੋ ਪਸਰਿਓ ਤਾਨਾ,
ਓਨੇ ਚਿਰ ਨੂੰ ਅਸੀਂ ਥੋੜਾ ਜਿਹਾ ਤਾਣਾ ਤਣ ਲੈਂਦੇ ਆ ਤੇ ਨਾਲ ਬੰਦਗੀ ਕਰ ਲਈ ਦੀ, ਕਿਰਤ ਤੇ ਧਰਮ ਦਾ ਨਾਮ ਜਪ ਲਈ ਦਾ ਹੈ।
ਤਰਨ ਆਕਾਸ ਕੀ ਕਰਗਹ ਬਣਾਈ,
ਪਰਮੇਸ਼ਰ ਨੇ ਧਰਨ ਤੇ ਆਕਾਸ਼ ਦੀ ਕਰਗਹਿ ਬਣਾਈ ਹੋਈ ਹੈ। ਧਰਨ ਆਕਾਸ਼ ਕੀ ਕਰਗਹਿ ਬਣਾਈ ਪਰਮੇਸ਼ਰ ਨੇ, ਕਬੀਰ ਨੇ। ਕਰਗਹਿ ਦਾ ਮਤਲਬ ਕੰਘੀ, ਯਾਨੀ ਕਿ ਦੋ ਪਾਸਿਆਂ ਨੂੰ ਜੋੜਨ ਵਾਲੀ ਚੀਜ਼, ਇੱਕ ਥੱਲੇ ਵਾਲਾ ਇੱਕ ਉਪਰ ਵਾਲਾ ਡੰਡਾ ਜਿਹੜਾ ਹੈ ਉਹਨੂੰ ਜੋੜਨ ਵਾਲੀ ਕਰਗਹਿ ਕੰਘੀ ਬਣਾਈ ਹੋਈ। ਉਹ ਜਿਹੜੀਆਂ ਤਾਣੀਆਂ ਜਿਹੜੀਆਂ ਤੁਣੀਆਂ ਬੁਣੀਆਂ ਹੋਈਆਂ ਨੇ, ਜਿਹੜੀ ਕੱਪੜਾ ਬਣਨਾ ਹੈ ਨਾ ਉਹਦੀਆਂ ਜਿਹੜੀਆਂ ਧਾਗੇ ਨੇ ਸਿੱਧੇ ਕਰਕੇ ਲਾਏ ਹੋਏ ਉਹ ਬਣਾਈ ਹੋਈ ਹੈ। ਧਰਨ ਆਕਾਸ਼ ਦਾ ਇੱਥੇ ਮਤਲਬ ਕੀ ਹੈ, ਧਰਨ ਮੈਨੇ ਗਲੇ ਤੋਂ ਥੱਲੇ ਦਾ ਸਿਸਟਮ ਸਾਰਾ, ਜਿਹੜਾ ਜਿੱਥੇ ਇਹ ਸਾਰਾ ਕਾਮ ਕ੍ਰੋਧ ਆਦਿਕ ਦੇ ਸੈਂਟਰ ਨੇ ਸਰੀਰ ਦੇ ਵਿਚ, ਤੇ ਆਕਾਸ਼ ਮੈਨੇ ਸਿਰ ਮਨੁੱਖ ਦਾ ਦਸਵਾਂ ਦੁਆਰਾ, ਕਹਿੰਦੇ ਉਹਦੀ ਕਰਕੇ ਬਣਾਈ। ਜਿਹੜੇ ਉਹਦੇ ਵਿਚ ਸ਼ਬਦ ਚੱਲ ਰਿਹਾ, ਸੁਰਤ ਸ਼ਬਦ ਦਾ ਮੇਲ ਔਰ ਸਵਾਸ ਚੱਲ ਰਹੇ ਨੇ ਉਹ ਧਾਗੇ ਪਾਏ ਹੋਏ ਨੇ ਕਬੀਰ ਦੇ।
ਚੰਦ ਸੂਰਜ ਦੋਏ ਸਾਥ ਚਲਾਈ,
ਗਰਮ ਤੇ ਠੰਡ ਦਾ, ਗਰਮੀ ਤੇ ਠੰਡ ਦਾ ਸੁਮੇਲ, ਚੰਦਰਮਾ ਤੇ ਸੂਰਜ ਦਾ ਸੁਮੇਲ, ਇਹ ਦੋਵੇਂ ਸੁਭਾਅ ਵਿਚ ਗਰਮੀ ਤੇ ਠੰਡ ਰੱਖਣੀ, ਦੋਵੇਂ ਧੀਰਜ ਰੱਖਣੀ ਤੇ ਜੋਸ਼ ਰੱਖਣਾ, ਇਹ ਦੋਵੇਂ ਨਾਲ ਰੱਖੇ ਹੋਏ ਨੇ।
ਪਾਈ ਜੋਰ ਬਾਤ ਇਕ ਕੀਨੀ, ਤਹਿ ਤਾਂਤੀ ਮਨ ਮਾਨਾ,
ਇਨ੍ਹਾਂ ਦੋਵਾਂ ਨੂੰ ਜੋੜ ਕੇ, ਕਿਨ੍ਹਾਂ ਨੂੰ, ਸ਼ਬਦ ਤੇ ਸੁਰਤ ਨੂੰ ਜੋੜ ਕੇ, ਜਿਵੇਂ ਉਧਰ ਉਧਰ ਹੀ ਧਾਗੇ ਜੋੜੇ ਹੋਏ ਨੇ ਉਹਨੇ ਕੱਪੜੇ ਬਣਾਉਣ ਵਾਲੇ ਜਲਾਏ ਨੇ। ਬਾਤ ਇਕ ਕੀਨੀ, ਇਕ ਗੱਲ ਬਣਾਈ ਹੈ, ਇਕ ਸਿਸਟਮ ਬਣਾਇਆ ਹੈ, ਤੇ ਤਾਂਤੀ ਮਨ ਮਾਨਾ, ਉਸ ਸ਼ਬਦ ਦੇ ਵਿਚ ਸੁਰਤੀ ਜੁੜ ਗਈ ਤੇ ਮਨ ਟਿਕ ਗਿਆ, ਮਨ ਮੰਨ ਗਿਆ ਹੈ।
ਜੋ ਲਾਹੇ ਕਰ ਆਪਣਾ ਚੀਨਾ, ਘੱਟ ਹੀ ਰਾਮ ਪਛਾਣਾ,
ਜੁਲਾਏ ਨੇ ਕਬੀਰ ਸਾਹਿਬ ਨੇ ਆਪਣਾ ਘਰ ਲੱਭ ਰਿਹਾ ਅੰਦਰੋਂ ਹੀ, ਤੇ ਅੰਦਰੋਂ ਹਿਰਦੇ ਦੇ ਵਿਚੋਂ ਹੀ ਪਰਮੇਸ਼ਰ ਰਾਮ ਨੂੰ ਪਹਿਚਾਣ ਲਿਆ ਹੈ।
ਕਹਿਤ ਕਬੀਰ ਕਾਰ ਗਹਿ ਤੋਰੀ,
ਫਿਰ ਇਕ ਦਿਨ ਐਸਾ ਆਇਆ ਵੀ ਕਾਰ ਗਹਿ ਕੰਘੀ ਤੋੜ ਦਿੱਤੀ, ਕਿਉਂਕਿ ਕੱਪੜਾ ਪੂਰਾ ਬਣ ਗਿਆ ਤੇ ਫਿਰ ਉਹ ਵੱਖਰਾ ਕਰ ਦਿੰਦੇ ਨੇ ਕਾਰ ਗਹਿ ਨੂੰ, ਕੰਘੀ ਨੂੰ ਵੱਖਰਾ ਕਰ ਦਿੰਦੇ ਨੇ, ਤੋੜ ਦਿੱਤੀ, ਹੁਣ ਜੀਵਨ ਸੰਪੂਰਨ ਹੋ ਗਿਆ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ, ਜਾਂ ਤੂੰ ਤੂੰ ਕਰਦਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾ ਤਤ ਤੂੰ, ਸਭ ਕੁਝ ਇਕੋ ਹੀ ਹੋ ਗਿਆ ਹੈ।
ਸੂਟੈ ਸੂਤ ਮਿਲਾਏ ਕੋਰੀ,
ਉਹ ਕੋਰੀ ਵੱਡਾ ਜੁਲਾਹਾ ਪਰਮੇਸ਼ਰ ਅਕਾਲ ਪੁਰਖ, ਜਿਹੜਾ ਉਹਨੇ ਜੋਤ ਵਿਚ ਜੋਤ ਮਿਲਾ ਦਿੱਤੀ, ਸੂਤਰ ਵਿਚ ਸੂਤਰ ਮਿਲਾ ਦਿੱਤਾ ਹੈ।
ਆਸਾ ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬੈ ਕੁੰਠ ਨਾ ਜਾਣਾ,
ਕਬੀਰ ਸਾਹਿਬ ਕਹਿੰਦੇ ਨੇ ਤੀਰਥਾਂ ਤੇ ਬੜੇ ਇਸ਼ਨਾਨ ਕਰਦਾ ਫਿਰਦਾ, ਅੰਦਰ ਤੇ ਈਰਖਾ ਦਵੈਸ਼ ਤੇ ਦੁਬਧਾ ਦੀ ਮੈਲ ਭਰੀ ਹੋਈ ਏ, ਤੇ ਐਸਾ ਮਨੁੱਖ ਕਦੀ ਬਕੁੰਠ ਵਿਚ ਨਹੀਂ ਜਾ ਸਕਦਾ।
ਲੋਕ ਪਤੀਣੇ ਕਛੂ ਨਾ ਹੋਵੇ, ਨਾ ਹੀ ਰਾਮ ਐਨਾ,
ਕੇਵਲ ਲੋਕਾਂ ਨੂੰ ਖੁਸ਼ ਕਰ ਲੈਣ ਦੇ ਨਾਲ ਪਰਮੇਸ਼ਰ ਖੁਸ਼ ਨਹੀਂ ਹੁੰਦਾ, ਕਿਉਂਕਿ ਉਹ ਨਿਆਣਾ ਨਹੀਂ ਹੈ, ਅੰਤਰਜਾਮੀ ਹੈ ਪਰਮੇਸ਼ਰ ਪੂਰਾ।
ਪੂਜੋ ਰਾਮ ਏਕ ਹੀ ਦੇਵਾ,
ਪੂਜਾ ਕਰਨੀ ਏ ਤੇ ਇਕ ਰਾਮ ਦੀ ਕਰੋ, ਪਰਮੇਸ਼ਰ ਦੀ ਕਰੋ, ਉਹਦਾ ਨਾਮ ਜਪੋ ਜੀ।
ਸਾਚਾ ਨਾਵਣ ਗੁਰ ਕੀ ਸੇਵਾ,
ਅਸਲੀ ਇਸ਼ਨਾਨ ਜਿਹੜਾ ਗੁਰੂ ਪੂਰੇ ਦੀ ਸੇਵਾ, ਗੁਰੂ ਦਾ ਹੁਕਮ ਮੰਨ ਕੇ ਉਹਦੇ ਉੱਤੇ ਚੱਲਣਾ ਹੈ ਜੀ।
ਰਹਾਓ ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇ ਹੈ,
ਜੇ ਕੱਲੇ ਪਾਣੀ ਚ ਨਹਾਉਣ ਦੇ ਨਾਲ ਹੀ ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇ, ਜੇ ਪਾਣੀ ਵਿਚ ਨਹਾਉਣ ਦੇ ਨਾਲ, ਤੀਰਥਾਂ ਤੇ ਨਹਾਉਣ ਦੇ ਨਾਲ ਗਤੀ ਹੁੰਦੀ ਹੁੰਦੀ ਤਾਂ ਸਾਰੇ ਮੇਂਢਕ ਜਿਹੜੇ ਨੇ ਇਨ੍ਹਾਂ ਨੇ ਤਰ ਜਾਣਾ ਸੀ, ਇਨ੍ਹਾਂ ਦੀ ਮੁਕਤੀ ਹੋ ਜਾਣੀ ਸੀ। ਇੱਥੇ ਇਕ ਗੱਲ ਕਵਾਂ, ਨੋਟ ਕਰਨ ਵਾਲੀ ਗੱਲ ਹੈ, ਇੱਥੇ ਸਾਡੇ ਅਣਜਾਣ ਜਿਹੜੇ ਸਿੱਧੇ ਹੀ ਢੋਲਕੀ ਚਿਮਟਾ ਲੈ ਕੇ ਚੜ ਗਏ ਬਸ ਸਟੇਜ ਤੇ, ਜਿਨ੍ਹਾਂ ਨੇ 4 ਸਾਲ ਨਹੀਂ ਲਾਏ, ਕਿਤੇ ਸੰਗਤ ਨਹੀਂ ਕੀਤੀ, ਵਿਦਵਾਨਾਂ ਦੀ ਪੜ੍ਹੇ ਨਹੀਂ, ਤੇ ਉਵੇਂ ਦੇ ਅਸੀਂ ਹਾਂ ਬਸ, ਜਿਹਦੇ ਪਿੱਛੇ ਲੱਗ ਗਏ ਬਸ, ਉਹਦੀ ਗੱਡੀ ਦੇ ਟਾਇਰਾਂ ਵਿਚੋਂ ਮਿੱਟੀ ਕਾਢੇ ਘਰ ਲਿਆਏ, ਤੇ ਬਾਬਾ ਹੀ ਬਹੁਤ ਵੱਡਾ, ਤੇ ਉਹ ਫਿਰ ਹੋਰ ਮੱਤ ਮਾਰੀ ਜਾਂਦੀ ਉਹਦੀ, ਕਿਉਂਕਿ ਇੰਨੀ ਵਡਿਆਈ ਕੌਣ ਝੱਲੇ। ਇੱਥੇ ਕਹਿੰਦੇ ਜੀ ਇਹ ਵੀ ਤਾਂ ਉਹ ਵੀ ਜਲ ਹੈ ਨਾ ਜਿਹੜਾ ਤੀਰਥਾਂ ਵਾਲਾ ਜਿਹੜਾ ਦਰਬਾਰ ਸਾਹਿਬ ਦੇ ਸਰੋਵਰ ਦਾ ਹੈ, ਇੱਥੇ ਜਲ ਦੀ ਗੱਲ ਹੋ ਰਹੀ ਹੈ, ਅੰਮ੍ਰਿਤ ਦੀ ਨਹੀਂ ਹੋ ਰਹੀ, ਖਿਆਲ ਰੱਖੋ। ਇੱਥੇ ਜਲ ਹੈ, ਇੱਥੇ ਕੱਲਾ ਜਲ ਹੈ। ਜਲ ਕਹਿ ਮੱਜਣ ਜੇ ਗਤ ਹੋਵੇ, ਇਹਦੇ ਵਿੱਚ ਗਤ ਨਹੀਂ ਹੋ ਸਕਦੀ, ਪਰ ਜਿਸ ਜਲ ਦੇ ਵਿੱਚ ਇਹ ਬਾਣੀ ਪੜੀ ਜਾਂਦੀ ਹੋਵੇ, ਜਿੱਥੇ ਨਾਮ ਜਪਿਆ ਜਾਂਦਾ ਹੋਵੇ, ਤੇ ਉਹ ਜਲ ਨਹੀਂ ਰਹਿੰਦਾ, ਉਹ ਅੰਮ੍ਰਿਤ ਜਲ ਬਣ ਜਾਂਦਾ, ਅੰਮ੍ਰਿਤ ਬਣ ਜਾਂਦਾ। ਜੇ ਤੁਸੀਂ ਕਹੋਗੇ ਵੀ ਉਹ ਵੀ ਪਾਣੀ ਹੈ, ਤੇ ਫਿਰ ਤਾਂ ਅੰਮ੍ਰਿਤ ਦਾ ਖੰਡਨ ਕਰਤਾ, ਫਿਰ ਅੰਮ੍ਰਿਤ ਕੀ ਹੁੰਦਾ? ਆਪਾਂ ਕਹਿੰਦੇ ਅੰਮ੍ਰਿਤ ਛੱਕ ਕੇ ਬੰਦੇ ਤੇ ਚੜ੍ਹਦੀ ਕਲਾ ਹੋ ਜਾਂਦੀ, ਅੰਮ੍ਰਿਤ ਛੱਕਿਆ ਉਹਨੇ, ਉਹ ਕਿਉਂ ਹੋ ਜਾਂਦੀ? ਫਿਰ ਤਾਂ ਉੱਥੇ ਅੰਮ੍ਰਿਤ ਦੇ ਵਿੱਚ ਪੰਜ ਬਾਣੀਆਂ ਜਪਜੀ ਸਾਹਿਬ ਆਦਿ ਪੜ੍ਹਨ ਦੇ ਦੂਜੇ ਬਾਣੀਆਂ ਦੀ ਲੋੜ ਹੀ ਨਹੀਂ ਹੈ, ਕਿਉਂਕਿ ਇਹ ਉੱਥੇ ਜਲ ਹੋਇਆ ਤੇ ਜਲ ਕੇ ਮੱਜਣ ਜੇ ਗਤ ਹੋਵੇ। ਜੇ ਜਲ ਪੀਣ ਨਾਲ, ਜੇ ਨਹਾਉਣ ਨਾਲ ਨਹੀਂ ਹੁੰਦੀ ਤੇ ਪੀਣ ਨਾਲ ਕਿੱਥੋਂ ਗਤੀ ਹੋਣੀ ਸੀ? ਪਰ ਉਹ ਜਲ ਨਹੀਂ, ਉਹ ਅੰਮ੍ਰਿਤ ਏ। ਤੇ ਜੇ ਉਹ ਅੰਮ੍ਰਿਤ ਜਿਹਦੇ ਵਿੱਚ ਪੰਜ ਬਾਣੀਆਂ ਪੜੀਆਂ ਨੇ, ਜੇ ਉਹ ਅੰਮ੍ਰਿਤ ਹੈ, ਤੇ ਫਿਰ ਸਾਧ ਸੰਗਤ ਜੀ ਉਹਨੂੰ ਕੀ ਕਹੋਗੇ, ਉਸ ਜਲ ਨੂੰ, ਉਸ ਪਾਣੀ ਨੂੰ ਜਿਹਦੇ ਵਿੱਚ 24 ਘੰਟੇ ਬਾਣੀ ਪੜੀ ਜਾਂਦੀ ਹੈ? ਉੱਥੇ ਤੇ ਇੱਕ ਘੰਟਾ ਪੜੀ ਜਾਣੀ ਹੈ। ਇਹਦਾ ਮਤਲਬ ਦੋਵੇਂ ਅੰਮ੍ਰਿਤ ਨੇ। ਮੇਰੇ ਕਹਿਣ ਤੋਂ ਸਿਰਫ ਵਿੱਚ ਭਾਵ ਇਹ ਹੈ ਵੀ ਬਹੁਤ ਫਿਰਦੇ ਨੇ ਲੈ ਕੇ ਆਪਣਾ ਹਜੂਰੀਆ ਇਹ ਭਰਮਾਉਣ ਵਾਸਤੇ ਕਿ ਵੇਖੋ ਸ਼ਬਦ ਲਿਖਿਆ ਜਲ ਕੈ ਮੱਜਣ ਜੇਗਾ ਧੋਵੇ, ਕੀ ਕਰੋਗੇ ਅੰਮ੍ਰਿਤਸਰ ਜਾ ਕੇ? ਠੀਕ ਹੈ, ਬਾਣੀ ਪੜੋ ਜ਼ਰੂਰ, ਬਾਣੀ ਦਾ ਆਪਣਾ ਅਸਰ ਹੈ, ਬਾਣੀ ਦਾ ਆਪਣਾ ਇਸ਼ਨਾਨ ਹੈ ਮਨ ਦਾ, ਉਹ ਜ਼ਰੂਰੀ ਹੈ, ਪਰ ਸਰੋਵਰ ਨੂੰ ਖੰਡਨ ਕਰਨਾ, ਇਹਨਾਂ ਨੂੰ ਸਿੱਖ ਨਾ ਸਮਝਿਆ ਕਰੋ। ਇਹਨਾਂ ਨੇ ਸਿੱਖਾਂ ਵਾਲੇ ਕੱਪੜੇ ਪਾਏ ਨੇ, ਕਾਮਰੇਟਾਂ ਦੀ ਔਲਾਦ ਨੇ ਵਿੱਚੋਂ, ਇਹਨਾਂ ਦਾ ਧਿਆਨ ਰੱਖਿਆ ਕਰੋ। ਇਸ ਕਰਕੇ ਜਲ ਕੈ ਮੱਜਣ ਜੇ ਗਤ ਹੋਵੇ, ਨਿਤ ਨਿਤ ਮਿੰਡ ਘਨਾਵੇ, ਫਿਰ ਤਾਂ ਇਹ ਡੱਡੂ ਪਾਣੀ ਵਿੱਚ ਰੋਜ਼ ਨਹਾਉਂਦੇ ਹਨ।
ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੇ।
ਜਿਵੇਂ ਇਹ ਮੇਂਢਕ ਹਨ ਤੇ ਉਵੇਂ ਹੀ ਉਹ ਨਰ, ਉਹ ਮਨੁੱਖ ਜਿਹੜੇ ਨੇ, ਜਿਹੜੇ ਕੱਲੇ ਪਾਣੀ ਵਿੱਚ ਨਹਾਉਂਦੇ ਨੇ, ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਪਰਤ ਪਰਤ ਕੇ ਜੂਨਾ ਵਿੱਚ ਭਟਕਦੇ ਹਨ।
ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਚਿਆ ਜਾਈ।
ਮਨੋ ਬੰਦਾ ਬੜਾ ਕਠੋਰ ਹੋਵੇ ਤੇ ਮਰੇ ਜਾ ਕੇ ਬਨਾਰਸ ਦੇ ਵਿੱਚ, ਕਹਿੰਦੇ ਇਸ ਤਰ੍ਹਾਂ ਬਨਾਰਸ ਕਾਸ਼ੀ ਦੇ ਵਿੱਚ ਇਹ ਇੱਕ ਖਿਆਲ ਚੱਲਿਆ ਸੀ ਕਿ ਜਿਹੜਾ ਬਨਾਰਸ ਵਿੱਚ ਮਰੇਗਾ ਜਾ ਕੇ ਉਹ ਸਿੱਧਾ ਸਵਰਗ ਵਿੱਚ ਜਾਏਗਾ, ਤੇ ਇਹ ਅਫਵਾਹ ਫੈਲਾਈ ਸੀ ਸਾਧ ਸੰਗਤ ਜੀ ਦੋ ਜਣਿਆਂ ਨੇ ਰਲ ਕੇ। ਇੱਕ ਸਾਨੂੰ ਪ੍ਰਾਪਰਟੀ ਡੀਲਰ ਆਪਣੇ ਸੱਜਣ ਜਿਹੜੇ ਜਿਨ੍ਹਾਂ ਨੇ ਆਪਣੇ ਪਲਾਟ ਵੇਚਣੇ ਸਨ, ਇੱਕ ਤੇ ਉਹ ਸਨ ਤੇ ਦੂਜੇ ਸਨ ਪੰਡਿਤ, ਉਹਨਾਂ ਦੋਵਾਂ ਦਾ ਫਾਇਦਾ ਹੋਣਾ ਸੀ। ਉਹਨਾਂ ਦੋਵਾਂ ਨੇ ਮਿਲ ਕੇ ਇੱਕ ਗੱਲ ਉਡਾ ਦਿੱਤੀ ਪੂਰੀ ਟਿਕਾ ਕੇ ਵੀ ਜਿਹੜਾ ਕਾਂਸ਼ੀ ਮਰ ਗਿਆ ਉਹ ਸਿੱਧਾ ਸਵਰਗ ਜਾਏਗਾ, ਸਾਰੀ ਉਮਰ ਭਾਵੇਂ ਸ਼ਰਾਬਾਂ ਪੀਂਦਾ ਰਿਹਾ, ਨੱਚਦਾ ਟੱਪਦਾ ਰਿਹਾ ਤੇ ਮਨਮਤਾਂ ਕਰਦਾ ਰਿਹਾ, ਬਨਾਰਸ ਮਰੇਗਾ ਤੇ ਤਰ ਜਾਏਗਾ, ਬਸ ਹੋ ਗਿਆ ਸ਼ੁਰੂ ਕੰਮ। ਹੁਣ ਜਿਨ੍ਹਾਂ ਕੋਲ ਸਰਮਾਏਦਾਰਾਂ ਕੋਲ ਪੈਸੇ ਵਾਧੂ ਸਨ, ਉਨ੍ਹਾਂ ਕਿਹਾ ਵੀ ਮਰਨ ਤੋਂ ਪਹਿਲਾਂ ਇੱਕ ਵਾਰੀ ਇੱਕ ਪਲਾਟ ਉਥੇ ਵੀ ਖਰੀਦ ਹੀ ਲਵੋ, ਕਿਉਂਕਿ ਇੱਥੇ ਕਰਨੇ ਆ ਮੌਜ ਸਾਰੀ ਜਿੱਥੇ ਰਹਿੰਦੇ ਆ, ਤੇ ਜਦੋਂ ਢਿੱਲ ਮੱਠ ਜੀ ਹੋਈ ਨਾਲੇ ਤੇ ਉਥੇ ਹਾਸਪਿਟਲ ਵੱਡੇ ਹੋਣੇ ਨੇ, ਦਵਾਈ ਦਾਰੂ ਲੈ ਲਾਂਗੇ, ਤੇ ਜੇ ਮਰ ਗਏ ਉਥੇ, ਜੇ ਦਵਾਈ ਲੈ ਲਈ ਤੇ ਬਚ ਗਏ ਫਿਰ ਵੀ ਠੀਕ ਹੈ, ਤੇ ਉਥੇ ਘਰ ਲਿਆ ਹੋਇਆ, ਤੇ ਜੇ ਮਰ ਗਏ ਤੇ ਫਿਰ ਸਿੱਧੇ ਸਵਰਗ ਤੁਰ ਗਏ। ਇਹ ਉਨ੍ਹਾਂ ਨੇ ਉਡਾਈ ਸੀ ਪੰਡਤਾਂ ਨੇ ਤੇ ਸਰਮਾਏਦਾਰਾਂ ਨੇ ਗੱਲ ਉਡਾਈ ਸੀ, ਉਹਦੇ ਚ ਦੋਵਾਂ ਨੂੰ ਫਾਇਦਾ ਸੀ, ਕਿਉਂਕਿ ਇੱਕ ਤਾਂ ਪਹਿਲਾਂ ਤੇ ਸਰਮਾਏਦਾਰਾਂ ਨੂੰ, ਬਿਜ਼ਨਸਮੈਨ ਨੂੰ ਫਾਇਦਾ ਹੋਇਆ, ਕਿਉਂਕਿ ਜਦੋਂ ਜ਼ਿਆਦਾ ਲੋਕ ਉਥੇ ਘਰ ਖਰੀਦਦੇ ਸੀ ਤੇ ਘਰ ਮਹਿੰਗੇ ਹੋ ਗਏ, ਪਲਾਟ ਮਹਿੰਗੇ ਹੋ ਗਏ, ਦੂਜੀ ਗੱਲ ਲੋਕ ਜ਼ਿਆਦਾ ਮਰਦੇ ਸੀ ਤੇ ਉਥੇ ਜ਼ਿਆਦਾ ਭੋਗ ਪੈਂਦੇ ਸੀ। ਫਿਰ ਪੰਡਤਾਂ ਨੇ ਕਹਿਣਾ ਵੀ ਅਸੀਂ ਹੁਣ ਪਿੱਛੋਂ ਉਪਾਅ ਕਰਾਂਗੇ, ਤੁਹਾਡਾ ਬਾਪੂ ਜਿਹੜਾ ਅਜੇ ਅੱਗੇ ਨਹੀਂ ਪਹੁੰਚਿਆ, ਉਹ ਅਜੇ ਰਾਹ ਚ ਹੀ ਅੜਿਆ, ਜਿਵੇਂ ਹੁਣ ਆਪਣੇ ਭੇਜਦੇ ਨੇ ਅਮਰੀਕਾ, ਕਹਿੰਦੇ ਹੋਰ ਭੇਜੋ ਪਿੱਛੋਂ ਪੈਸੇ, ਅਜੇ ਕੰਧ ਨਹੀਂ ਟੱਪਿਆ। ਇਸ ਤਰ੍ਹਾਂ ਉਹ ਵੀ ਪੰਡਿਤ ਫਿਰ ਕੰਧ ਟਪਾਉਂਦੇ ਸੀ, ਪਿੱਛੋਂ ਚੰਗੀ ਖੱਲ ਲਾਉਂਦੇ ਸੀ, ਤਾਂ ਉਦੋਂ ਉਡਾਈ ਸੀ ਗੱਲ। ਕਬੀਰ ਸਾਹਿਬ ਕਹਿੰਦੇ ਮਨ ਦਾ ਬੰਦਾ ਹੋਵੇ ਕਠੋਰ ਬੜਾ, ਤੇ ਮਰੇ ਉਹ ਬਨਾਰਸ ਵਿੱਚ ਜਾ ਕੇ ਨਰਕ ਤੋਂ ਨਹੀਂ ਬਚ ਸਕਦਾ ਜੀ।
ਹਰ ਕਾ ਸੰਤ ਮਰੈ ਹੜੰਬੈ, ਤਾਂ ਸਗਲੀ ਸੈਨ ਤਰਾਈ।
ਪਰ ਵਾਹਿਗੁਰੂ ਦਾ ਸੰਤ ਜਿਹਦੇ ਅੰਦਰ ਨਾਮ ਟਿਕ ਗਿਆ ਹੈ, ਜੇ ਉਹ ਹੜੰਬੇ ਦੀ ਧਰਤੀ ਤੇ ਮਰੇ, ਹੜੰਬੇ ਇੱਕ ਕਰਲਾਠੀ ਧਰਤੀ ਹੈ ਬੜੀ, ਤੇ ਉਹਦੇ ਬਾਰੇ ਇਹ ਮੰਨਿਆ ਗਿਆ ਹੈ, ਇਹ ਅਫਵਾਹ ਉਡਾਈ ਗਈ ਉਥੇ, ਕਿਸੇ ਨੇ ਐਵੇਂ ਕਹਿ ਦਿੱਤਾ ਕਿ ਜਿਹੜਾ ਇੱਥੇ ਮਰੇਗਾ ਉਹ ਖੋਤੇ ਦੀ ਜੂਨ ਵਿੱਚ ਪਏਗਾ, ਜਿਹੜਾ ਹੜੰਬੇ ਦੀ ਧਰਤੀ ਤੇ ਮਰੇਗਾ ਖੋਤੇ ਦੀ ਜੂਨ ਵਿਚ ਪੈ। ਕਬੀਰ ਸਾਹਿਬ ਜਦੋਂ ਕਾਫੀ ਉਮਰ ਦੇ ਹੋ ਗਏ ਤੇ ਉਨ੍ਹਾਂ ਨੇ ਇਕ ਦਿਨ ਸਮਾਨ ਆਪਣਾ ਬੰਨ ਲਿਆ, ਜਿਹੜੇ ਚਾਰ ਕੱਪੜੇ ਆਏ ਸਨ, ਪੁੱਛਿਆ ਕਿੱਧਰ ਚੱਲੇ ਹੋ, ਕਹਿੰਦੇ ਉੱਥੇ ਚੱਲੇ ਆ ਜਿੱਥੇ ਕਹਿੰਦੇ ਮਰਿਆ ਬੰਦਾ ਖੋਤਾ ਬਣਦਾ, ਕਿਉਂਕਿ ਹੁਣ ਵਡੇਰੇ ਹੋ ਗਏ ਚੜਾਈ ਕਰਨੀ। ਕਬੀਰ ਸਾਹਿਬ ਨੂੰ ਫਿਰ ਬੜਿਆਂ ਨੇ ਕਿਹਾ, ਕਹਿੰਦੇ ਵੇਖੋ ਇਸ ਬੰਦੇ ਨੇ ਸਾਰੀ ਉਮਰ ਪੁੱਠੇ ਕੰਮ ਕੀਤੇ ਨੇ, ਸਾਰੀ ਉਮਰ ਕਾਸ਼ੀ ਰਿਹਾ, ਸਗਲ ਜਨਮ ਸਿਵ ਪੂਰੀ ਗਵਾਇਆ, ਮਰਤੀ ਬਾਰ ਮਗਹਰ ਉੱਠਤਾ ਆਇਆ, ਉਹ ਮਗਹਰ ਦੀ ਧਰਤੀ ਸੀ। ਇਸ ਕਰਕੇ ਕਬੀਰ ਸਾਹਿਬ ਉਨ੍ਹਾਂ ਦਾ ਭਰਮ ਤੋੜਨ ਵਾਸਤੇ ਉਥੇ ਗਏ ਤੇ ਕਹਿੰਦੇ ਜੇ ਅੰਦਰ ਮੁਕਤ ਹੋ ਗਿਆ ਤੁਸੀਂ ਜਿੱਥੇ ਮਰਜ਼ੀ ਰਹਿੰਦੇ ਹੋ ਉਥੇ ਮੁਕਤ ਹੋ ਜਾਂਦੇ ਹੋ, ਸਾਰੀ ਕੱਲੇ ਆਪ ਨੇ ਮੁਕਤ ਹੁੰਦੇ, ਸਾਰੇ ਸੰਗੀ ਸਾਥੀਆਂ ਸੈਣ ਤਰਾਈ, ਸਾਰਿਆਂ ਨੂੰ ਤਾਰ ਦਿੱਤਾ ਕਬੀਰ ਸਾਹਿਬ ਨੇ।
ਜਿਨਸ ਨਾ ਰਹਿਣ ਬੇਦ ਨਹੀਂ ਸ਼ਾਸਤਰ ਤਹਾ ਬਸੈ ਨਿਰੰਕਾਰਾ।
ਜਿੱਥੇ ਦਿਨ ਰਾਤ ਸੂਰਜ ਚੰਦਰਮਾ ਵੇਦ ਤੇ ਸ਼ਾਸਤਰ ਤੇ ਹੋਰ ਦੁਨੀਆਂ ਦੇ ਧੰਦੇ ਨਹੀਂ, ਉਥੇ ਆਕਾਰ ਰਹਿਤ ਵਾਹਿਗੁਰੂ ਨਿਰੰਕਾਰ ਦਾ ਨਿਵਾਸ ਹੈ। ਇਹ ਗੱਲਾਂ ਸਾਰੀਆਂ ਸੰਸਾਰੀਆਂ ਦੀਆਂ ਹਨ।
ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਬਰ ਆ ਸੰਸਾਰਾ।
ਕਬੀਰ ਸਾਹਿਬ ਕਹਿੰਦੇ ਹੇ ਨਰੋ ਹੇ ਮਨੁੱਖੋ, ਇਹ ਇੱਕ ਪਰਮੇਸ਼ਰ ਵਾਹਿਗੁਰੂ ਦਾ ਧਿਆਨ ਕਰੋ, ਹੇ ਬਾਬਰਿਆ ਸੰਸਾਰਾ, ਹੇ ਕਮਲੇ ਸੰਸਾਰ ਦੇ ਲੋਗੋ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮ ਦਿਓ ਜੀ ਕੀ।
ਅਕਾਲ ਪੁਰਖ ਇੱਕ ਧੁਨੀ ਸਰੂਪ ਸਰਵ ਵਿਆਪਕ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਆਸਾ ਰਾਗ ਵਿੱਚ ਬਾਣੀ ਭਗਤ ਨਾਮਦੇਵ ਜੀਓ ਕੀ, ਉਹਨਾਂ ਦੀ ਬਾਣੀ ਭਗਤ ਨਾਮਦੇਵ ਜੀ ਉਚਾਰਨ ਕਰਦੇ ਹਨ।
ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ।
ਭਗਤ ਰਵਿਦਾਸ ਜੀ ਦੀ ਜਾਦੀ ਬਾਣੀ ਜਿਹੜੀ ਹੈ ਉਹ ਸਾਧ ਸੰਗਤ ਜੀ ਦਿਵ ਦ੍ਰਿਸ਼ਟੀ ਦੇ ਉੱਚੇ ਮੰਡਲ ਤੋਂ ਉਚਾਰੀ ਗਈ ਹੈ। ਕਬੀਰ ਸਾਹਿਬ ਦੀ ਬਾਣੀ ਅਜੇ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਵਿਸ਼ਿਆਂ ਦੇ ਉੱਤੇ ਵੀ ਉਚਾਰੀ ਗਈ ਜਿਹੜੇ ਸੰਸਾਰ ਨਾਲ ਸੰਬੰਧਿਤ ਸਨ, ਪਰ ਨਾਮਦੇਵ ਜੀ ਉਹ ਉਨ੍ਹਾਂ ਦੀ ਜਿਹੜੀ ਬਾਣੀ ਬਹੁਤ ਹੀ ਜ਼ਿਆਦਾ ਅੰਦਰੂਨੀ ਹੈ, ਅਧਿਆਤਮਕਵਾਦ ਸਿਮਰਨ ਦੀ ਗੱਲ ਕਰਦੀ ਏ। ਕਬੀਰ ਸਾਹਿਬ ਦੀ ਬਾਣੀ ਵੀ ਬਹੁਤ ਸਾਰੀ ਸਿਮਰਨ ਦੀ ਅਧਿਆਤਮਵਾਦ ਦੀ ਪਿੱਛੇ ਤੁਸੀਂ ਸੁਣਿਆ ਕਰਦੀ ਏ, ਪਰ ਉਨ੍ਹਾਂ ਦਾ ਥੋੜਾ ਜਿਹਾ ਉਦੋਂ ਦੇ ਜਾਗਰੂਕਾਂ ਦੇ ਨਾਲ ਪੰਡਤਾਂ ਦੇ ਨਾਲ ਲੈਣ ਦੇਣ ਜਿਹਾ ਹੈ ਸੀ ਤੇ ਉਹ ਕਰਦੇ ਰਹਿੰਦੇ ਸੀ ਪੰਡਤਾਂ ਦਾ ਇਲਾਜ ਜਿਹਾ, ਇਸ ਕਰਕੇ ਉਹ ਵਿੱਚ ਵਿੱਚ ਆ ਜਾਂਦੇ ਸੀ। ਆ ਜਿਹੜਾ ਹੁਣੇ ਤੁਸੀਂ ਪਿੱਛੇ ਕਥਾ ਦੇ ਵਿੱਚ ਸੁਣਦੇ ਰਹੇ ਹੋ ਉਹ ਖਿੱਚਾਤਾਣ ਜੀ ਹੁੰਦੀ ਸੀ। ਇੱਥੇ ਭਗਤ ਨਾਮਦੇਵ ਜੀ ਦਾ ਸੁਭਾਅ ਜਿਹੜਾ ਨਰਮ ਬਹੁਤਾ ਸੀ, ਉਹ ਪਰਮੇਸ਼ਰ ਦੀ ਗੱਲ ਕਰਦੇ ਹੋਏ ਕਹਿੰਦੇ ਨੇ ਏਕ ਅਨੇਕ ਵਿਆਪਕ ਪੂਰਕ, ਪਰਮਾਤਮਾ ਹੈ ਤਾਂ ਇੱਕੋ ਪਰ ਉਹ ਅਨੇਕ ਵਿੱਚ ਵਿਆਪਕ ਹੈ, ਭਰਿਆ ਹੋਇਆ, ਉਹਦੀ ਇਹ ਸ਼ਕਤੀ ਹੈ। ਜਿਵੇਂ ਸੂਰਜ ਇੱਕ ਹੋਵੇ ਤੇ ਘੜੇ ਸੌ ਰੱਖ ਦਿਓ ਤੇ ਸੌ ਦੇ ਸੌ ਘੜਿਆਂ ਵਿੱਚ ਸੂਰਜ ਦਿਸਦਾ, ਵਿਆਪਕ ਹੈ ਸਾਰੇ। ਏਕ ਅਨੇਕ ਵਿਆਪਕ ਪੂਰਕ ਭਰਿਆ ਹੋਇਆ, ਜਤ ਦੇਖੋ ਤਤ ਸੋਈ, ਜਿੱਥੇ ਵੇਖਦਾ ਹਾਂ ਉਥੇ ਦਿਸਦਾ। ਇਸ ਕਰਕੇ ਕਬੀਰ ਸਾਹਿਬ ਜਦੋਂ ਕਿਸੇ ਕਲੰਦਰ ਨੂੰ ਮਿਲੇ ਜੋ ਮੁਸਲਮਾਨ ਸੀ ਉਹਨੂੰ ਵੀ ਕਹਿੰਦੇ ਤੂੰ ਵੀ ਪਰਮਾਤਮਾ ਹੈ, ਜਦੋਂ ਕਿਸੇ ਮੰਦਰ ਅੱਗੋਂ ਲੰਘੇ ਉਥੇ ਵੀ ਚਲੇ ਗਏ, ਕਿਤੇ ਵੀ ਗਏ ਨੇ ਉਹਨਾਂ ਕਿਹਾ ਤੂੰ ਹੀ ਤੂੰ ਹੈ, ਸਭ ਕੁਝ ਹੋਰ ਕੁਝ ਹੈ ਹੀ ਨਹੀਂ, ਤੇਰਾ ਹੀ ਰੂਪ ਹੈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੋਲਦੇ ਨਾ ਦਸਮ ਗ੍ਰੰਥ ਦੇ ਵਿੱਚ ਜਾਪ ਸਾਹਿਬ ਦੇ ਵਿੱਚ, ਉਹ ਵੀ ਪਰਮਾਤਮਾ ਦੇ ਅਨੇਕ ਜਿਹੜੇ ਬਾਹਰਲੇ ਰੂਪ ਨੇ, ਜਿਹੜੇ ਬਾਹਰਲੇ ਅਸਥੂਲ ਰੂਪ ਨੇ ਪਰਮੇਸ਼ਰ ਦੇ, ਅਕਾਲ ਪੁਰਖ ਦੇ, ਤੇ ਉਹਦੇ ਸੁਭਾਅ ਨੇ ਜਿਹੜੇ ਪਰਮਾਤਮਾ ਦੇ, ਉਨ੍ਹਾਂ ਨੂੰ ਮਹਾਰਾਜ ਉਜਾਗਰ ਕਰਦੇ ਨੇ ਕਿ ਸਾਰੇ ਥਾਵਾਂ ਤੇ ਇੱਕ ਨੂੰ ਵੇਖ ਰਹੇ ਨੇ ਤੇ ਇੱਕ ਦੀ ਵੀ ਗੱਲ ਕਰਦੇ ਨੇ ਅਨੇਕ ਦੀ। ਇਸ ਤਰ੍ਹਾਂ ਜਿਵੇਂ ਜਾਪ ਸਾਹਿਬ ਕਹਿੰਦਾ ਇਹ ਅਨੇਕ ਹੈ ਫਿਰ ਏਕ ਹੈ, ਇੱਥੇ ਉਸ ਤਰ੍ਹਾਂ ਲਿਖਿਆ ਹੋਇਆ ਇੱਕ ਪਰਮੇਸ਼ਰ ਅਨੇਕ ਰੂਪ ਵਿਚ ਵਿਚਰਿਆ ਹੈ, ਕਿਤੇ ਪੁਰਸ਼ ਹੈ, ਕਿਤੇ ਇਸਤਰੀ ਹੈ, ਕਿਤੇ ਪੰਛੀ ਹੈ, ਕਿਤੇ ਪਸ਼ੂ ਹੈ, ਕਿਸੇ ਥਾਂ ਤੇ ਉਹ ਰੁੱਖ ਹੈ, ਕਿਤੇ ਸੂਰਜ ਹੈ, ਹਵਾ ਹੈ, ਚੰਦਰਮਾ, ਤਾਰੇ, ਕਿੰਨਾ ਕੁਝ ਹੈ। ਜਤ ਦੇਖੋ ਤਤ ਸੋਈ, ਸਾਰੇ ਥਾਵਾਂ ਤੇ ਆਪ ਜੀ ਸਮਾਏ ਹੋਏ ਹੋ ਵਾਹਿਗੁਰੂ ਜੀਓ।
ਮਾਇਆ ਚਿੱਤਰ ਬਚਿੱਤਰ ਬਿਮੋਹਿਤ ਬਿਰਲਾ ਦੂਜਾ ਕੋਈ।
ਪੁੱਛਿਆ ਵੀ ਸਾਨੂੰ ਤਾਂ ਨਜ਼ਰ ਕੋਈ ਨਹੀਂ ਆਉਂਦਾ, ਅਸੀਂ ਤੇ ਸਾਰਾ ਦਿਨ ਇੱਕ ਦੂਜੇ ਦੇ ਲੱਤਾਂ ਹੀ ਖਿੱਚਨੇ ਆ, ਵੀ ਕੀ ਗੱਲ, ਸਾਨੂੰ ਕੋਈ ਨਹੀਂ ਪਤਾ ਲੱਗਦਾ ਇਹ ਡਾਂਗੋ ਡਾਂਗੀ ਕਿਉਂ ਹੁੰਦੇ ਫਿਰਨੇ ਆ। ਕਹਿੰਦੇ ਇਹਦਾ ਕਾਰਨ ਹੈ ਮਾਇਆ, ਮਾਇਆ ਚਿੱਤਰ ਬਚਿੱਤਰ, ਮਾਇਆ ਦਾ ਐਸਾ ਚਿੱਤਰ ਬਣਾਇਆ ਪਰਮੇਸ਼ਰ ਨੇ ਕਿ ਉਹ ਬਚਿੱਤਰ ਹੈਰਾਨ ਕਰ ਦੇਣ ਵਾਲਾ, ਬੰਦੇ ਨੂੰ ਬਿਸਮਾਦ ਕਰ ਦਿੰਦਾ, ਬੇਮੋਹਿਤ, ਬੰਦੇ ਦਾ ਮਨ ਜਿਹੜਾ ਮੋਹਿਆ ਜਾਂਦਾ ਤੇ ਫਿਰ ਉਹਨੂੰ ਪਤਾ ਕੋਈ ਨਹੀਂ ਲੱਗਦਾ ਵੀ ਇਹ ਪਰਮੇਸ਼ਰ ਹੀ ਜਾਂ ਹੋਰ ਹੈ ਕੋਈ। ਇਸ ਕਰਕੇ ਬਿਰਲਾ ਹੀ ਕੋਈ ਇਸ ਗੱਲ ਨੂੰ ਬੁੱਝ ਸਕਦਾ ਹੈ।
ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ।
ਸਭ ਗੋਬਿੰਦ ਹੈ, ਸਾਰਿਆਂ ਦੇ ਵਿਚ ਸਾਰਿਆਂ ਥਾਵਾਂ ਤੇ ਗੋਬਿੰਦ ਦਾ ਹੀ ਨਿਵਾਸ ਹੈ। ਗੋਬਿੰਦ ਤੋਂ ਬਿਨਾਂ ਕੋਈ ਹੋਰ ਦੂਜਾ ਹੈ ਹੀ ਨਹੀਂ ਹੈ।
ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ।
ਜਿਵੇਂ ਇਕ ਸੂਤਰ ਹੈ ਤੇ ਉਹਦੇ ਉੱਤੇ ਮਣਕੇ ਕਈ ਚੜੇ ਹੁੰਦੇ ਨੇ, ਮਣਕੇ ਹਜ਼ਾਰਾਂ ਨੇ, ਇਸ ਤਰ੍ਹਾਂ ਓਤ ਪ੍ਰੋਤ ਪਰਮੇਸ਼ਰ ਸੂਤਰ ਰੂਪ ਸਾਰਿਆਂ ਵਿਚ ਸਮਾਇਆ, ਪਰ ਮਣਕੇ ਵੱਖਰੇ ਹਨ।
ਰਹਾਉ ਜਲ ਤਰੰਗ ਅਰ ਫੇਨ ਬੁੱਧ ਬੁਧਾ, ਜਲ ਤੇ ਭਿੰਨ ਨਾ ਹੋਈ।
ਪਾਣੀ ਦੇ ਵਿਚੋਂ ਹਵਾ ਚੱਲਣ ਦੇ ਨਾਲ ਤਰੰਗਾਂ ਜਿਹੀਆਂ ਵੱਟਾਂ ਜਿਹੀਆਂ ਬਣਦੀਆਂ ਨੇ ਤੇ ਝੱਗ ਬਣਦੀ ਏ ਤੇ ਬੁਲਬਲੇ ਬਣਦੇ ਨੇ, ਉਹ ਪਾਣੀ ਤੋਂ ਵੱਖਰੇ ਨਹੀਂ ਹਨ। ਇਸ ਤਰ੍ਹਾਂ ਪਰਮੇਸ਼ਰ ਤੋਂ ਵੱਖਰਾ ਨਹੀਂ ਹੈ ਜੀਵ।
ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ।
ਇਹ ਸਾਰਾ ਪਰਪੰਚ ਖੇਡ ਜਿਹੜੀ ਰਚੀ ਹੋਈ ਏ ਪਾਰ ਬ੍ਰਹਮ ਦੀ ਖੇਡ ਲੀਲਾ ਹੈ, ਵਿਚਰਤ ਵਿਚਾਰ ਕੀਤਿਆਂ ਵੱਖਰੀ ਨਜ਼ਰ ਨਹੀਂ ਆਉਂਦੀ ਜੀ।
ਮਿਥਿਆ ਭਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ।
ਇਹ ਮਨੁੱਖ ਨੂੰ ਪਤਾ ਕਿਉਂ ਨਹੀਂ ਲੱਗਦਾ, ਉਹਦੇ ਵਿਚ ਨਾਮਦੇਵ ਜੀ ਕਹਿੰਦੇ ਨੇ, ਕਹਿੰਦੇ ਮਿਥਿਆ ਭਰਮ, ਜਿਹੜੀਆਂ ਮਿਥਿਆ ਝੂਠਿਆ ਚੀਜ਼ਾਂ ਨੇ ਉਹਨਾਂ ਚ ਭਰਮ ਕਰਕੇ ਸੱਚੀਆਂ ਲੱਗਦੀਆਂ ਨੇ। ਅਰ ਸੁਪਨ ਮਨੋਰਥ, ਮਨ ਦੇ ਅਰਥ ਜਿਹੜੇ ਨੇ ਉਹ ਸੁਪਨਿਆਂ ਦੇ ਵਿਚੋਂ ਸਚਾਈ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਅਸਤ ਪਦਾਰਥ, ਸਤ ਕਰਕੇ ਚੰਗੇ ਲੱਗਦੇ ਨੇ, ਸਤ ਪਦਾਰਥ ਜਾਣਿਆ, ਇਹਨੇ ਸੱਚ ਕਰਕੇ ਜਾਣ ਲਿਆ ਝੂਠੀਆਂ ਚੀਜ਼ਾਂ ਨੂੰ।
ਸੁਕਿਰਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨ ਮਾਨਿਆ।
ਜਿਨ੍ਹਾਂ ਤੇ ਕਿਰਪਾ ਹੋਈ ਉਹਨਾਂ ਨੂੰ ਸੁਕਿਰਤ ਮਨਸਾ ਗੁਰ ਉਪਦੇਸੀ, ਗੁਰੂ ਨੇ ਸੋਹਣਾ ਕਾਰਜ ਸੋਹਣਾ ਰਸਤਾ ਦੱਸਿਆ। ਮਨਸਾ ਮਨ ਦੀ ਵੀ ਕੋਈ ਸੁਕਿਰਤ ਹੈ, ਕਿਰਤ ਮਨ ਦੀ ਵੀ ਹੈ ਤੇ ਬਾਹਰ ਸਰੀਰ ਦੀ, ਤੇ ਇਸ ਉਪਦੇਸ਼ ਦੇ ਨਾਲ ਜੀਵਨ ਗਿਆਨ ਖੰਡ ਦੇ ਵਿਚ ਜਾਗਿਆ ਹੈ ਤੇ ਮਨ ਮੰਨਿਆ ਵੇਖ ਕੇ ਪਰਮੇਸ਼ਰ ਨੂੰ ਸਭ ਥਾਵਾਂ ਤੇ।
ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ।
ਕਬੀਰ ਭਗਤ ਨਾਮਦੇਵ ਜੀ ਕਹਿੰਦੇ, ਹੇ ਭਾਈ ਸੰਸਾਰ ਦੇ ਲੋਗੋ, ਇਹ ਤਾਂ ਹਰੀ ਦੀ ਰਚਨਾ ਹੈ, ਪਰਮੇਸ਼ਰ ਦੀ ਰਚਨਾ ਹੈ। ਆਪਣੇ ਅੰਦਰ ਵਿਚਾਰ ਕਰਕੇ ਵੇਖੋ, ਚੰਗੀ ਤਰ੍ਹਾਂ ਸੋਚ ਕੇ ਵੇਖੋ ਔਰ ਸਿਮਰਨ ਕਰੋ। ਵੱਡੀ ਗੱਲ ਇਹ ਹੈ, ਇਹਨੂੰ ਕੇਵਲ ਦਿਮਾਗੀ ਤਲ ਤੇ ਸੋਚਣ ਦੇ ਨਾਲ ਪਤਾ ਨਹੀਂ ਲੱਗਦਾ। ਉਸ ਤਰ੍ਹਾਂ ਤੇ ਬੜੇ ਕਹਿ ਦਿੰਦੇ ਨੇ ਸਾਰਿਆਂ ਵਿਚ ਇੱਕੋ ਹੀ ਹੈ, ਸੀ ਮੈਂ ਵੀ ਹੁਣ ਕਥਾ ਕਰ ਰਿਹਾ, ਪਰ ਦਿਸੇਗਾ ਕਦੋਂ, ਜਦੋਂ ਆਤਮ ਤਲ ਦੀਆਂ ਅੱਖਾਂ ਖੁੱਲਣਗੀਆਂ ਉਦੋਂ ਪਤਾ ਲੱਗੇਗਾ। ਵਿਚਾਰ ਕੇ ਦੇਖਣਾ ਕਰੋ ਜੀ।
ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ।
ਹਰ ਇੱਕ ਘਟ ਦੇ ਵਿਚ, ਹਰ ਇੱਕ ਸਰੀਰ ਦੇ ਅੰਦਰ, ਸਭ ਥਾਵਾਂ ਤੇ ਸਰਬ ਨਿਰੰਤਰ, ਅੰਤਰ ਰਹਿਤ ਭਾਵ ਜਿੱਥੇ ਕੋਈ ਅੰਤਰ ਨਹੀਂ, ਇੱਕ ਮੁਰਾਰੀ ਪਰਮੇਸ਼ਰ ਸਾਰਿਆਂ ਦੇ ਵਿਚ ਨਿਵਾਸ ਕਰ ਰਿਹਾ, ਸਾਰਿਆਂ ਵਿਚ ਉਹਦਾ ਟਿਕਾਣਾ ਹੈ। ਭਗਤ ਨਾਮਦੇਵ ਜੀ ਸ਼ਬਦ ਦੇ ਵਿਚ ਵਿਆਪਕ ਪਰਮੇਸ਼ਰ ਨੂੰ ਵੇਖਣ ਵਾਸਤੇ ਅਕਾਲ ਪੁਰਖ ਦੇ ਸਿਮਰਨ ਵੱਲ ਪ੍ਰੇਰਿਤ ਕਰਦੇ ਨੇ ਔਰ ਬਾਹਰਲੇ ਸੰਸਾਰ ਦੀ ਪਰਿਭਾਸ਼ਾ ਕਰਦੇ ਹਨ ਕਿ ਇਹ ਸਾਰਾ ਅਕਾਲ ਪੁਰਖ ਦੇ ਬਣਾਇਆ ਹੋਇਆ, ਉਹਦਾ ਰੂਪ ਹੈ, ਉਹ ਅਨੇਕ ਰੂਪਾਂ ਦੇ ਵਿਚ ਜਿਹੜਾ ਹੈ ਚੱਲ ਰਿਹਾ ਹੈ। ਸੋ ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਫੁੱਲਾਂ ਦੀ ਖਿਮਾ, ਆਓ ਸ਼ਬਦ ਪੜ ਕੇ ਸਮਾਪਤੀ ਕਰੀਏ। ਤੇਰਾ ਕੀਤਾ ਜਾ ਤੂੰ ਨਹੀਂ, ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਹੀਂ, ਆਪੇ ਤਰਸ ਪਇਓਈ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.